ਰਾਜਮੰਦਰੀ ਜੇਲ੍ਹ ਵਿੱਚ ਅਸੀਂ ਪੰਜੇ ਸੱਜਣ ਮਦਰਾਸ ਦੇ ਜਵਾਹਰ ਭਾਟੇ ਦੀ ਸੈਰ ਕਰਕੇ ਮੁੜ ਰਾਜਮੰਦਰੀ ਜਾ ਪਹੁੰਚੇ। ਲੈ ਜਾਣ ਵਾਲੇ ਐਤਕੀ ਦੇ ਗੋਰੇ ਪੁਲਿਸ ਅਫਸਰ ਨੇ ਹੱਥੀਂ ਛਾਵਾਂ ਕੀਤੀਆਂ। ਖਾਲਸੇ ਦੀ ਖੁਸ਼ਨੁਦੀ ਮਿਜ਼ਾਜ ਹਰ ਸਟੇਸ਼ਨ 'ਤੇ ਪੁੱਛਦਾ ਆ। ਰਾਜਮੰਦਰੀ ਸਟੇਸ਼ਨ ਤੋਂ ਉਤਾਰ ਕੇ ਸਾਨੂੰ ਗੋਦਾਵਰੀ ਦਾ ਖੁੱਲ੍ਹਾ ਇਸ਼ਨਾਨ ਕਰਾਇਆ, ਕਿਉਂਕਿ ਰਾਜਮੰਦਰੀ ਉਤਰਦਿਆਂ ਨੂੰ ਪ੍ਰਭਾਤ ਹੋ ਗਈ ਸੀ। ਇਸ਼ਨਾਨ ਕਰਾ ਕੇ ਸਾਨੂੰ ਪੁਲਿਸ ਦੇ ਡਾਕ ਬੰਗਲੇ 'ਤੇ ਲੈ ਗਿਆ। ਉੱਥੇ ਪਹੁੰਚ ਕੇ ਅਸੀਂ ਨਿਤਨੇਮ ਬਾਣੀ ਦਾ ਪਾਠ ਕੀਤਾ। ਨਿਤਨੇਮ ਤੋਂ ਫਾਰਗ ਹੋਣ ਸਾਰ ਹੀ ਸਾਨੂੰ ਗੱਫੇ ਸਜਾਉਣ ਲਈ ਨਿਉਣਾ ਦਿੱਤਾ ਗਿਆ। ਸਭ ਸਾਜ ਸਮਾਨ ਰਾਸ਼ਨ ਦਾ ਆਣ ਮੌਜੂਦ ਕੀਤਾ। ਪੱਕੀਆਂ ਰਸਦਾਂ, ਸ਼ਹੀਦ ਦੀ ਦੇਗਾਂ ਦੇ ਸਭ ਸਮਿਆਨ ਹਾਜ਼ਰ ਕੀਤੇ। ਫਲ, ਫਲੋਹਾਰ, ਸਿਰਖਿੰਡੀ, ਸਮੁੰਦਰ, ਬਰਫ਼, ਲਸੌਨੇ, ਜੋ ਚਾਹੋ ਸੋ ਬਣਾਓ। ਗੱਲ ਕੀ, ਬੜੀ ਹੀ ਖਾਤਰ ਤਵਾਜ਼ਾ ਕੀਤੀ ਗਈ ਅਤੇ ਪੂਰਾ ਘਰ ਵਾਲਾ ਸਲੂਕ ਕੀਤਾ ਗਿਆ। ਹਰ ਪ੍ਰਕਾਰ ਸੰਤੁਸ਼ਟ ਹੋ ਕੇ ਅਤੇ ਮਨ ਭਾਉਂਦਾ ਵਿਸ਼ਰਾਮ ਕਰਕੇ ਰਾਜਮੰਦਰੀ ਜੇਲ੍ਹ ਵੱਲ ਇੱਕ ਬੈਲ ਗੱਡੀ 'ਤੇ ਸਵਾਰ ਹੋ ਕੇ ਖਾਲਸੇ ਨੇ ਕਮਰ ਕਸੇ ਕਰ ਦਿੱਤੇ। ਪੁਲਿਸ ਸਿਪਾਹੀ ਅਤੇ ਪੁਲਿਸ ਅਫਸਰ ਗੋਰਾ ਪੈਦਲ ਖਾਲਸੇ ਦੇ ਹਮਰਕਾਬ ਆ ਰਹੇ ਸਨ। ਰਸਤੇ ਵਿੱਚ ਰਾਜਮੰਦਰੀ ਦੇ ਦੇਸ਼ ਭਗਤਾਂ ਨੂੰ ਪਤਾ ਲੱਗਿਆ ਤਾਂ ਇਕੱਠ ਕਰਕੇ ਆਣ ਉਦਾਲੇ ਹੋਏ। ਗੋਰੇ ਅਫਸਰ ਨੇ ਬਿਨੇਕਰ ਆਖਿਆ ਕਿ ਦਰਸ਼ਨ ਮੇਲੇ ਕਰ ਵਾਰੋ ਵਾਰੀ ਚੱਲਦੇ ਲੱਗੋ, ਪਰ ਉਸ ਦੇ ਕਹੇ ਉਹ ਕਦੋਂ ਹਟਦੇ ਸਨ? ਸਾਡੇ ਖੁਦ ਵਰਜਣ 'ਤੇ ਵਰਜ ਰਹਾਏ, ਨਹੀਂ ਤਾਂ ਧੌਰ ਜੇਲ੍ਹ ਫਾਟਕ ਤਾਈਂ ਨਾਲ ਹੀ ਜਾਂਦੇ। ਇੱਕ ਅਜੀਬ ਘਟਨਾ, ਜਦੋਂ ਅੱਧ ਵਿਚਾਲੇ ਆਏ ਤਾਂ ਸੰਘਣੇ ਬਗੀਚੇ ਵਿੱਚੋਂ ਇੱਕ ਜੋਸ਼ੀਲਾ ਮਦਰਾਸੀ ਦੌੜਿਆ ਆਉਂਦਾ ਨਜ਼ਰ ਪਿਆ। ਅਸੀਂ ਸਾਰਿਆਂ ਬੈਲ ਗੱਡੀ ਵਿੱਚ ਬੈਠਿਆਂ ਪਿੱਛੇ ਨੂੰ ਝਾਤੀ ਮਾਰੀ ਤਾਂ ਕੀ ਦੇਖਦੇ ਹਾਂ ਕਿ ਉਹ ਜੋਸ਼ੀਲਾ ਜਵਾਨ ਬੜੇ ਰੋਹ ਵਿੱਚ ਧਾਈ ਕਰੀ ਚੱਲਿਆ ਆ ਰਿਹਾ ਹੈ। ਉਸ ਦੇ ਹੱਥ ਵਿੱਚ ਸ਼ੁਰਾਪੀ ਹੈ, ਬੜਾ ਤੇਜ਼ ਅਤੇ ਚਮਕਦਾਰ ਹਥਿਆਰ ਨੰਗਾ ਕਰੀ ਅਤੇ ਉਭਾਰੀ ਗੋਰੇ ਅਫਸਰ ਦੀ ਗਰਦਨ 'ਤੇ ਸਵਾਰ ਹੁੰਦਾ ਹੋਇਆ ਆ ਰਿਹਾ ਹੈ। ਉਸ ਦੇ ਗਜ਼ਬਨਾਕ ਵਤੀਰੇ ਤੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਇਹ ਇੱਕ ਛਿਣ ਪਲ ਵਿੱਚ ਹੀ ਗੋਰੇ ਦਾ ਕੰਮ ਤਮਾਮ ਕਰ ਦੇਵੇਗਾ। ਗੋਰਾ ਅਫਸਰ ਆਪਣੇ ਖਿਆਲ ਵਿੱਚ ਹੀ ਦਬਾ ਦਬ ਤੁਰਿਆ ਜਾ ਰਿਹਾ ਸੀ। ਉਸ ਨੂੰ ਰੰਚਕ ਵੀ ਖਬਰ ਨਹੀਂ ਸੀ ਕਿ ਉਸ ਦੇ ਸਿਰ 'ਤੇ ਕਹਿਰ ਵਰਤਣ ਵਾਲਾ ਹੈ। ਦੇਵ ਨੇ ਤੇ ਸਾਡੀ ਨਿਗਾਹ ਐਨ ਵੇਲੇ ਸਰ ਇਸ ਝਾਕੇ ਵੱਲ ਪੈ ਗਈ, ਨਹੀਂ ਤਾਂ ਇਹ ਸਾਕਾ ਜ਼ਰੂਰ ਵਰਤ ਜਾਣਾ ਸੀ। ਐਨ ਉਸੇ ਛਿਣ ਉਸ ਜਹਾਦੀ ਦੀ ਨਜ਼ਰ ਦਾਸ ਦੀ ਨਜ਼ਰ ਨਾਲ ਲੜ ਗਈ। ਦਾਸ ਨੇ ਤਤ ਛਿਣ ਦੋਵੇਂ ਹੱਥ ਜੋੜ ਕੇ ਉਸ ਨੂੰ ਸਿਰ ਹਿਲਾਵੇਂ ਇਸ਼ਾਰੇ ਨਾਲ ਇਸ ਹਰਕਤ ਵੱਲੋਂ ਰੋਕਿਆ ਅਤੇ ਨਾਲ ਦੇ ਚੌਂ ਸਾਥੀਆਂ ਨੂੰ ਵੀ ਦਾਸ ਨੇ ਗੁਪਤੋ ਗੁਪਤੀ ਪ੍ਰੇਰਨਾ ਇਹ ਕੀਤੀ ਕਿ ਉਹ ਵੀ ਹੱਥ ਜੋੜਨ ਅਤੇ ਉਸ ਨੂੰ ਇਸ ਕਾਰੇ ਤੋਂ ਰੋਕਣ। ਸੋ ਸਾਰਿਆਂ ਨੇ ਤਤ ਛਿਣ ਇੱਕੇ ਵਾਰ ਹੱਥ ਜੋੜ ਕੇ ਉਸ ਨੂੰ ਪਿਛਾਹਾਂ ਪਰਤਣ ਲਈ ਗੋਝ ਇਸ਼ਾਰੇ ਕੀਤੇ। ਉਹ ਸਾਡੇ ਇਹਨਾਂ ਇਸ਼ਾਰਿਆਂ ਤੋਂ ਮੁਤਾਸਰ ਹੋ ਕੇ ਪਿੱਛੇ ਹਟ ਗਿਆ ਅਤੇ ਸ਼ੁਰ ਆਪਣੀ ਬਗਲ ਵਿੱਚ ਦਵਾ ਕੇ ਸੜਕ ਕਿਨਾਰੇ ਹੋ ਸੰਘਣੇ ਬਣ ਵਿੱਚ ਜਾ ਵੜਿਆ। ਜਾਂਦਾ ਜਾਂਦਾ ਹੱਸ ਕੇ ਸਾਨੂੰ ਨਮਸਕਾਰ ਵੀ ਕਰ ਗਿਆ। ਇਹ ਸਾਰੇ ਬਿਰਤਾਂਤ ਵਰਤਾਰੇ ਦਾ ਉਸ ਗੋਰੇ ਅਫਸਰ ਨੂੰ ਮਾਸਾ ਵੀ ਪਤਾ ਨਹੀਂ ਲੱਗਾ ਅਤੇ ਨਾ ਹੀ ਸਿਪਾਹੀਆਂ ਨੂੰ ਗੁੰਮੇ ਹੋਇਆ ਕਿ ਅਚਿੰਤੇਬਾਜ਼ ਪੈਂਦੇ ਪੈਂਦੇ ਕਿਵੇਂ ਰਹਿ ਗਏ। ਅਸੀਂ ਵੀ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕੀਤਾ ਜਿਸ ਨੇ ਨਾ ਹੱਕ ਖੂਨ ਖਰਾਬੇ ਤੋਂ ਖੈਰ ਗੁਜ਼ਾਰੀ। ਉੱਥੋਂ ਜੇਲ੍ਹ ਵੀ ਨੇੜੇ ਹੀ ਰਹਿ ਗਈ ਸੀ, ਲਈਏ ਦਈਏ ਵਾਹੋ ਦਾ ਹੀ ਜੇਲ੍ਹ ਗੇਟ ਦੇ ਸਿਰ 'ਤੇ ਜਾ ਹੀ ਪਹੁੰਚੇ।
ਰਾਜਮੰਦਰੀ ਜੇਲ੍ਹ ਦੇ ਸਮਾਚਾਰ
ਜਾਣ ਸਾਰ ਅਸੀਂ ਬੜਾ ਸ਼ਰਮਸ਼ਾਰ ਹੋਣ ਵਾਲਾ ਨਜ਼ਾਰਾ ਦੇਖਿਆ। ਜੇਲ੍ਹ ਗੇਟ ਤੋਂ ਬਾਹਰ ਬਾਹਰਲੀ ਕਮਾਨ ਵਿੱਚ ਕੰਮ ਕਰਨ ਜਾਣ ਵਾਲੇ ਕੈਦੀ ਕਾਲੇ ਧੂਸ ਰੰਗ ਵਾਲੇ ਨੰਗ ਮਲੰਗ ਬੇਪਰਦ ਖੜ੍ਹੇ ਕੀਤੇ ਹੋਏ ਹਨ। ਉਹਨਾਂ ਦੇ ਤੇੜ ਦੀਆਂ ਲੰਗੋਟੀਆਂ ਵੀ ਲੁਹਾਈਆਂ ਹੋਈਆਂ ਹਨ। ਜਰਵਾਣੇ ਉਹਨਾਂ ਦੀ ਬੜੀ ਬੇਹਿਆਈ ਨਾਲ ਤਲਾਸ਼ੀ ਲੈ ਰਹੇ ਹਨ। ਇਹ ਭਿਆਨਕ ਨਜ਼ਾਰਾ 8 ਸਾਲ ਪਹਿਲਾਂ ਦਾਸ ਨੇ ਬਾਹਰ ਹੁੰਦਿਆਂ ਸੁਪਨੰਤਰ ਝਾਕੀ ਵਿੱਚ ਦੇਖਿਆ ਸੀ, ਜੋ ਅੱਜ ਪ੍ਰਤੱਖ ਹੋ ਗਿਆ। ਜੇਲ੍ਹ ਦੇ ਇਹ ਭਵਿੱਖ ਦੀ ਨਜ਼ਾਰੇ ਦੇਖੋ, ਕਿਵੇਂ 8 ਸਾਲ ਪਹਿਲਾਂ ਹੀ ਭਾਣੇ ਅੰਦਰ ਦ੍ਰਿਸ਼ਟੀਗੋਚਰ ਹੋਏ, ਚਾਹੇ ਸੁਪਨ ਸਾਰਖੇ ਹੀ ਹੋਏ, ਪਰ ਇਹਨਾਂ ਦੇ ਪ੍ਰਤੱਖ ਹੋਣ ਵਿੱਚ ਕਸਰ ਬਾਕੀ ਨਾ ਰਹੀ। ਅੰਦਰ ਜਾਣ ਵਾਲਿਆਂ ਦੀ ਵੀ ਅਤੇ ਅੰਦਰੋਂ ਬਾਹਰ ਆਉਣ ਵਾਲੇ ਕੈਦੀਆਂ ਦੀ ਇਸ ਜ਼ਿਲਤ ਭਰੀ ਖੁਆਰੀ ਨਾਲ ਤਲਾਸ਼ੀ ਲਈ ਜਾਂਦੀ ਸੀ। ਅਸੀਂ ਗੁਰੂ ਆਸਰੇ ਚੜ੍ਹਦੀਆਂ ਕਲਾਂ ਵਿੱਚ ਨਿਧੜਕ ਅੰਦਰ ਜਾ ਵੜੇ। ਸਾਡੀ ਵੱਲ ਕਿਸੇ ਅੱਖ ਭਰ ਕੇ ਵੀ ਨਹੀਂ ਝਾਕਿਆ। ਸਾਡੀਆਂ ਪੁਸਤਕਾਂ ਦੇ ਬੰਡਲ, ਬਸਤਰ, ਬਿਸਤਰੇ ਸਭ ਸਰਕਾਰੀ ਸਿਪਾਹੀਆਂ ਦੇ ਮੋਢਿਆਂ 'ਤੇ ਲੱਦੇ ਹੋਏ ਸਨ। ਅਸੀਂ ਤਾਂ ਸਜੇ ਸਜਾਏ ਖਾਲਸਾਈ ਬਾਣਿਆਂ ਵਿੱਚ ਅੰਦਰ ਜਾ ਵਾਰਦ ਹੋਏ। ਜੇਲ੍ਹ ਕਰਮਚਾਰੀ ਸਾਡੇ ਚਿਹਰਿਆਂ ਵੱਲ ਬਿੱਤਰ ਬਿੱਤਰ ਝਾਕਣ, ਬਿਰ ਬਿਰ ਤੱਕਣ, ਬੋਲ ਨਾ ਸਕਣ। ਜੇਲ੍ਹ ਦੇ ਸੈਂਟਰ ਵਿੱਚ ਹੀ ਜੇਲਰ ਦਾ ਦਫ਼ਤਰ ਸੀ ਅਤੇ ਉੱਪਰਲੀ ਮੰਜ਼ਿਲ ਵਿੱਚ ਸੁਪਰਡੈਂਟ ਦਾ ਆਫਿਸ ਸੀ। ਸਾਨੂੰ ਹੇਠਲੇ ਬਰਾਂਡੇ ਵਿੱਚ ਜਾ ਬਿਠਾਇਆ। ਅਸੀਂ ਬੈਂਚਾਂ ਮੱਲ ਲਈਆਂ। ਉੱਥੇ ਦਾ ਚੀਫ ਹੈਡਵਾਰਡਰ ਹੈਰਾਨ ਹੋਇਆ ਸਾਡੇ ਵੱਲ ਤੱਕੀ ਜਾਵੇ। ਜੇਲ੍ਹ ਦਸਤੂਰ ਅਨੁਸਾਰ ਸਾਡੇ ਵਾਸਤੇ 5 ਵਰਦੀਆਂ, ਬਰਤਨ ਅਤੇ ਬਿਸਤਰੇ ਆ ਗਏ, ਜਿਨ੍ਹਾਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਗਏ ਅਤੇ ਖਾਲਸਾਈ ਬੋਲਿਆਂ ਵਿੱਚ ਹੀ ਤਾਬੜ ਤੋੜ ਮਤੇ ਸੋਧ ਲਏ ਕਿ ਇੱਥੇ ਤਾਂ ਸਖ਼ਤ ਮੋਰਚੇ ਲਾਉਣੇ ਪੈਣਗੇ। ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਮਦਰਾਸ ਜੇਲ੍ਹ ਦੇ ਕਾਨੂੰਨ ਅਨੁਸਾਰ ਹਰ ਕੈਦੀ ਨੂੰ ਵਰਦੀ ਅਤੇ ਬਿਸਤਰੇ ਹੇਠ ਲਿਖੇ ਅਨੁਸਾਰ ਮਿਲਦੇ ਹਨ। ਵਰਦੀ, ਤੜਾਗੀ ਭਾਵ ਕਪੀਨ, ਇੱਕ ਨਿੱਕਰ, ਇੱਕ ਕੁੜਤਾ ਅਤੇ ਟੋਪੀ, ਇੱਕ ਰੁਮਾਲ, ਭਾਂਡੇ, ਦੋ ਮਿੱਟੀ ਦੇ, ਇੱਕ ਕੁੱਜਾ ਜਿਸ ਵਿੱਚ ਇੱਕ ਸਿਰ ਕੱਚਾ ਪਾਣੀ ਪੈ ਜਾਵੇ, ਇੱਕ ਖਾਸ ਨਮੂਨੇ ਦਾ ਹਰ ਇੱਕ ਨੂੰ ਇੱਕੋ ਸਾਈਜ਼ ਦਾ ਮਿਲਦਾ ਸੀ ਅਤੇ ਦੂਜਾ ਇੱਕ ਪਿਆਲਾ ਜਿਸ ਨੂੰ ਚਿੱਪਾ ਬੋਲਦੇ ਸਨ, ਬਿਸਤਰਾ, ਇੱਕ ਮੁੰਜ ਦੀ ਪੱਟੀ ਅਤੇ ਇੱਕ ਕੰਬਲ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪੰਜਾਬ ਦਸਤੂਰ ਦੇ ਉਲਟ ਅਤੇ ਖਾਸ ਕਰ ਸਿੱਖੀ ਅਸੂਲਾਂ ਵਿਰੁੱਧ ਸਮਝ ਕੇ ਅਸੀਂ ਪਹਿਲਾਂ ਹੱਥ ਮਿੱਟੀ ਦੇ ਭਾਂਡਿਆਂ ਉੱਤੇ ਹੀ ਉਠਾਇਆ। ਸਾਰਿਆਂ ਨੇ ਇੱਕ ਹੱਥ ਵਿੱਚ ਕੁੱਜਾ ਅਤੇ ਦੂਜੇ ਵਿੱਚ ਪਿਆਲਾ ਫੜ ਕੇ ਜ਼ੋਰ ਨਾਲ ਪੱਕੇ ਫਰਸ਼ ਉੱਤੇ ਪਟਕਾ ਮਾਰਿਆ ਅਤੇ ਕੜਾਕਾ ਪੈਂਦੇ ਸਾਰ ਹੀ ਅਸੀਂ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਦਿੱਤਾ। ਭਾਂਡੇ ਤੋੜਨ ਅਤੇ ਜੈਕਾਰਾ ਗਜਾਉਣ ਦਾ ਨਵਾਂ ਹੀ ਕੰਮ ਦੇਖ ਕੇ ਹੈੱਡ ਵਾਰਡਰ ਹੈਰਾਨ ਹੋ ਗਿਆ ਅਤੇ ਸਾਡੇ ਔਰ ਬਿਰ ਬਿਰ ਤੱਕੀ ਜਾਵੇ। ਭਾਂਡਿਆਂ ਦੇ ਕੜਾਕੇ ਅਤੇ ਜੈਕਾਰੇ ਦੀ ਗੂੰਜ ਨੇ ਜੇਲਰ ਦੀ ਸੁਰਤੀ ਵੀ, ਜੋ ਕਿ ਸਾਡੇ ਹਿਸਟਰੀ ਟਿਕਟ ਪੜ੍ਹ ਰਿਹਾ ਸੀ, ਉਚਾਟ ਕਰ ਦਿੱਤੀ। ਵੇਖਣ ਲਈ ਬਾਹਰ ਨਿਕਲਿਆ ਤਾਂ ਕੀ ਵੇਖਦਾ ਹੈ ਕਿ ਅਸੀਂ ਹੈੱਡ ਵਾਰਡਰ ਤੋਂ ਬਿਸਤਰਿਆਂ ਅਤੇ ਵਸਤਰਾਂ ਨੂੰ ਅੱਗ ਲਾਉਣ ਵਾਸਤੇ ਤੀਲਾ ਮੰਗ ਰਹੇ ਹਾਂ। ਉਹ ਅੱਗੋਂ ਮਦਰਾਸੀ ਬੋਲੀ ਵਿੱਚ ਹੀ ਕੁਝ ਜੇਲਰ ਨੂੰ ਬੋਲਿਆ। ਚੀਫ ਹੈੱਡ ਵਾਰਡਰ ਨੇ ਸਾਨੂੰ ਆਖਿਆ ਕਿ ਜੇਲਰ ਸਾਹਿਬ ਬਹੁਤ ਖਫਾ ਹੋ ਗਏ ਹਨ, ਇਸ ਵਾਸਤੇ ਤੁਹਾਡੇ ਵਿੱਚੋਂ ਗੱਲਬਾਤ ਕਰਨ ਵਾਸਤੇ ਇੱਕ ਜਣਾ ਅੰਦਰ ਚੱਲੇ ਜੋ ਕਿ ਅੰਗਰੇਜ਼ੀ ਬੋਲ ਸਕਦਾ ਹੋਵੇ, ਕਿਉਂਕਿ ਜੇਲਰ ਸਾਹਿਬ ਹਿੰਦੁਸਤਾਨੀ ਨਹੀਂ ਸਮਝ ਸਕਦੇ। ਸੋ ਵੀਰ ਕਰਤਾਰ ਸਿੰਘ ਜੀ ਅੰਦਰ ਗਏ। ਪਹਿਲਾਂ ਉਹਨਾਂ ਭਾਂਡਿਆਂ ਦੇ ਤੋੜਨ ਬਾਬਤ ਪੁੱਛਿਆ ਤਾਂ ਸਿੱਖੀ ਅਤੇ ਪੰਜਾਬੀ ਦਸਤੂਰ ਮੂਜਬ ਜੇਲਰ ਨੂੰ ਸਪੱਸ਼ਟ ਕਰ ਦਿੱਤਾ ਗਿਆ ਕਿ ਅਸੂਲਨ ਮਿੱਟੀ ਦਾ ਭਾਂਡਾ ਅਸੀਂ ਇੱਕ ਵਾਰ ਖਾ ਕੇ ਹੀ ਭੰਨ ਛੱਡਿਆ ਕਰਾਂਗੇ। ਸੋ ਜੇ ਤੁਸੀਂ ਸਾਨੂੰ ਹਰ ਇੱਕ ਨੂੰ ਕਈ ਕਈ ਭਾਂਡੇ ਹਰ ਰੋਜ਼ ਭੰਨਣ ਨੂੰ ਦੇ ਸਕਦੇ ਹੋ ਤਾਂ ਸਾਨੂੰ ਕੋਈ ਉਜ਼ਰ ਨਹੀਂ। ਅਸੀਂ ਮਦਰਾਸੀ ਕੈਦੀਆਂ ਵਾਂਗੂ ਇਹਨਾਂ ਵਿੱਚ ਖਾਣ ਅਤੇ ਇਹਨਾਂ ਨਾਲ ਹੀ ਟੱਟੀ ਵਾਲੇ ਹੱਥ ਧੋਣ ਨੂੰ ਤਿਆਰ ਨਹੀਂ। ਬਾਕੀ ਰਹੀ ਕੱਪੜਿਆਂ ਦੀ, ਕੁੜਤਾ ਅਤੇ ਨਿੱਕਰ ਤਾਂ ਅਸੀਂ ਵਰਤ ਲਵਾਂਗੇ, ਪਰ ਨਾਲ ਹੀ ਕਛਹਿਰੇ ਅਤੇ ਪਗੜੀਆਂ ਪੰਜਾਬ ਗਵਰਨਮੈਂਟ ਦੇ ਨਵੇਂ ਕਾਨੂੰਨ ਅਨੁਸਾਰ ਅਸੀਂ ਲੈ ਕੇ ਹੀ ਛੱਡਾਂਗੇ। ਉਮੀਦ ਹੈ ਕਿ ਤੁਹਾਡੇ ਪਾਸ ਕਾਗਜ਼ਾਂ ਪੱਤਰਾਂ ਵਿੱਚ ਬਿਹਾਰ ਉੜੀਸਾ ਜੇਲ੍ਹਖਾਨੇ ਵਾਲਿਆਂ ਲਿਖੀ ਭੇਜਿਆ ਹੋਣਾ ਹੈ। ਇੱਕ ਕਾਪੀ ਜੇਲਰ ਨੇ ਇਸ ਕਾਨੂੰਨ ਦੀ ਦਿਖਾਈ ਜੋ ਕਿ ਮਦਰਾਸ ਜੇਲ੍ਹ ਮੈਨੂਅਲ ਵਿੱਚ ਲਾਉਣ ਵਾਸਤੇ ਆਈ ਪਈ ਸੀ, ਪਰ ਉਹ ਸਮਝ ਨਹੀਂ ਸਕਦਾ ਸੀ ਕਿ ਕਛਹਿਰਾ ਕਿਰਪਾਨ ਆਦਿ ਕਿਸ ਬੁਲਾ ਲੈਣਾ ਹੈ। ਸੋ ਵੀਰ ਕਰਤਾਰ ਸਿੰਘ ਨੇ ਕਛਹਿਰੇ ਕਿਰਪਾਨ ਆਦਿ ਵਿਖਾ ਕੇ ਉਸ ਨੂੰ ਯਕੀਨ ਕਰਵਾਇਆ। ਹਰ ਇੱਕ ਜੇਲ੍ਹ ਵਿੱਚ ਕੈਦੀ ਉੱਤੇ ਪਹਿਲਾਂ ਰੋਹਬ ਦਾਬ ਪਾਉਣ ਵਾਸਤੇ ਬਿਲਾ ਵਜ੍ਹਾ ਹੀ ਨਜਾਇਜ਼ ਹਬਕ ਦਬ ਕੀਤੀ ਜਾਂਦੀ ਹੈ, ਪਰ ਸਾਡੇ ਸਾਥੀਆਂ ਵਿੱਚੋਂ ਕੋਈ ਡਰਨ ਵਾਲਾ ਨਹੀਂ ਸੀ। ਜੇਲਰ ਨੇ ਸਾਡੀਆਂ ਪਹਿਲੀਆਂ ਹੀ ਵਰਦੀਆਂ, ਭਾਂਡੇ, ਬਿਸਤਰੇ, ਕਿਤਾਬਾਂ ਸਾਡੇ ਕੋਲ ਹੀ ਰਹਿਣ ਦਿੱਤੇ ਅਤੇ ਸਾਨੂੰ ਅੱਡੋ ਅੱਡ ਬਲਾਕਾਂ ਵਿੱਚ ਬੰਦ ਕਰਕੇ ਕਰੜੇ ਕਰੜੇ ਪਹਿਰੇ ਲਾ ਦਿੱਤੇ ਤਾਂ ਕਿ ਪੰਜੋ ਆਪੋ ਵਿੱਚ ਕੋਈ ਸਲਾਹ ਮਤਾਂ ਨਾ ਪਕਾ ਲੈਣ। ਪਰ ਉੱਥੇ ਮਤੇ ਅਤੇ ਸਲਾਹ ਪਕਾਉਣ ਦੀ ਭਲਾ ਲੋੜ ਹੀ ਕੀ ਸੀ। ਜੇਲ੍ਹ ਯੂਨੀਵਰਸਿਟੀ ਤੋਂ PhD ਦੀਆਂ ਡਿਗਰੀਆਂ ਅਸੀਂ ਸਾਰੇ ਹੀ ਲੈ ਚੁੱਕੇ ਸੀ, ਜੋ ਕਿ ਜੇਲ੍ਹ ਹਿਸਟਰੀ ਦੀਆਂ ਟਿਕਟਾਂ ਵਾਲੀਆਂ ਲਿਖਤਾਂ ਤੋਂ ਅਫਸਰ ਪੜ੍ਹ ਸਕਦੇ ਸਨ, ਅਰਥਾਤ ਹਰ ਕਿਸਮ ਦੀਆਂ ਜੇਲ੍ਹ ਸਜਾਵਾਂ ਅਸੀਂ ਭੁਗਤ ਚੁੱਕੇ ਸੀ। ਕੋਠੀਆਂ ਵਿੱਚ ਪਹੁੰਚ ਕੇ ਸਾਨੂੰ ਇੱਕ ਨਵੀਂ ਝਾਕੀ ਦਿਸੀ। ਉਹ ਇਹ ਸੀ ਕਿ ਪਹਿਲਾਂ ਤਾਂ ਹਰ ਇੱਕ ਕੈਦੀ ਟੱਟੀ ਪਿਸ਼ਾਬ ਵਾਲਾ ਭਾਂਡਾ ਆਪ ਹੀ ਚੁੱਕ ਕੇ ਟੱਟੀਆਂ ਤਾਂ ਹੀ ਲੈ ਜਾਂਦਾ ਅਤੇ ਪਾਣੀ ਪੀਣ ਵਾਲੇ ਮਟਕੇ ਵਿੱਚ ਹੱਥ ਧੋਣ ਨੂੰ ਪਾਣੀ ਵੀ ਭਰ ਲੈਂਦਾ। ਫਿਰ ਇੱਕ ਖੁੱਲ੍ਹੇ ਕਮਰੇ ਵਿੱਚ ਸਾਹਮਣੇ ਕੰਧ ਵੱਲ ਨੂੰ ਮੂੰਹ ਕਰਕੇ ਅਤੇ ਪਿੱਠ ਬੂਹੇ ਵੱਲ ਕਰਕੇ, ਜਿੱਥੇ ਕਿ ਹੋਰ ਕੈਦੀ ਟੱਟੀ ਜਾਣ ਲਈ ਵਾਰੀ ਦੇ ਉਡੀਕਵਾਨ ਖੜ੍ਹੇ ਹੁੰਦੇ ਹਨ, ਟੱਟੀ ਬੈਠਦਾ। ਅਸੀਂ ਸਾਰੇ ਹੀ ਆਪੋ ਆਪਣੇ ਬਲਾਕਾਂ ਵਿੱਚੋਂ ਖੋਲ੍ਹੇ ਗਏ। ਪਹਿਲਾਂ ਤਾਂ ਅਸੀਂ ਸਾਰਿਆਂ ਨੇ ਰਾਤ ਦੇ ਟੱਟੀ ਪਿਸ਼ਾਬ ਵਾਲੇ ਭਾਂਡੇ ਹੀ ਨਾ ਚੁੱਕੇ। ਕੁੱਜਿਆਂ ਦੇ ਥਾਂ ਤਸਲਿਆਂ ਵਿੱਚ ਪਾਣੀ ਲੈ ਤੁਰੇ। ਜਦ ਟੱਟੀ ਹੋਣ ਦਾ ਨਜ਼ਾਰਾ ਡਿੱਠਾ ਤਾਂ ਅਸੀਂ ਅਜਿਹੇ ਕਮਰੇ ਵਿੱਚ ਕੈਦੀਆਂ ਜਾਂ ਪਹਿਰੇ ਵਾਲੇ ਖੜਿਆਂ ਤੋਂ ਟੱਟੀ ਫਿਰਨ ਤੋਂ ਇਨਕਾਰ ਕਰਕੇ ਵਾਪਸ ਕੋਠੀਆਂ ਨੂੰ ਮੁੜੇ ਆਏ। ਸਾਰੇ ਬਲਾਕਾਂ ਦੇ ਸਿਪਾਹੀਆਂ ਨੇ ਰਿਪੋਰਟਾਂ ਕਰ ਦਿੱਤੀਆਂ ਤਾਂ ਜੇਲਰ ਨੇ ਹੁਕਮ ਦਿੱਤਾ ਕਿ ਬਲਾਕ ਦੇ ਕਿਸੇ ਖੂੰਜੇ ਜਿੱਥੇ ਪੜਦਾ ਮੁਨਾਸਬ ਸਮਝਣ ਟੱਟੀ ਪਿਸ਼ਾਬ ਕਰ ਲੈਣ ਅਤੇ ਭੰਗੀ ਸਫਾਈ ਕਰੇ। ਪਹਿਲੇ ਦਿਨ ਤਾਂ ਰੋਟੀ ਮਦਰਾਸੀ ਕੈਦੀਆਂ ਵਾਲੀ ਸਾਡੀਆਂ ਕੋਠੀਆਂ ਸਾਹਮਣੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਹੀ ਰੱਖ ਗਏ। ਅਸੀਂ ਕਿਸੇ ਨੇ ਉਸ ਵੱਲ ਤੱਕਿਆ ਹੀ ਨਾ। 3 ਘੰਟਿਆਂ ਪਿੱਛੋਂ ਆਪੇ ਹੀ ਚੁੱਕ ਕੇ ਦਫ਼ਤਰ ਲੈ ਗਏ ਅਤੇ ਅਫਸਰਾਂ ਨੂੰ ਰਿਪੋਰਟ ਹੋ ਗਈ ਕਿ 5 ਨਵੇਂ ਆਏ ਪੰਜਾਬੀ ਰੋਟੀ ਖਾਣੋਂ ਇਨਕਾਰੀ ਹਨ। ਦੂਜੇ ਦਿਨ ਮਦਰਾਸੀ ਲੰਗਰ ਵਿੱਚੋਂ ਹੀ ਇੱਕ ਮਦਰਾਸੀ ਲਾਂਗਰੀ ਦੇ ਹੱਥੀਂ ਟੁੱਟੀਆਂ ਫੁੱਟੀਆਂ ਕੱਚੀਆਂ ਭੁੱਜੀਆਂ ਰੋਟੀਆਂ ਪਕਾ ਕੇ ਰੱਖ ਗਏ। ਉਹ ਵੀ ਪਹਿਲੇ ਦਿਨ ਵਾਂਗੂ ਚੁੱਕ ਕੇ ਲੈ ਗਏ। ਤੀਜੇ ਦਿਨ ਸਾਨੂੰ ਮੈਡੀਕਲ ਅਫਸਰ ਦੇ ਡਾਕਟਰੀ ਮੁਲਾਜ਼ਮ ਵਾਸਤੇ ਪੇਸ਼ ਕੀਤਾ ਗਿਆ ਤਾਂ ਉਹ ਵਜ਼ਨ ਤੁਲਾ ਤੁਲਾ ਮੁਸ਼ਕਤਾਂ ਲਿਖਣ ਲੱਗਾ। ਉਸਨੇ ਸਾਰਿਆਂ ਵਾਸਤੇ ਰੱਸੀ ਵੱਟਣ ਨੂੰ ਢੇਰੇ ਅਤੇ ਕੇੜੇ ਦੀ ਸਣ ਸਾਡੇ ਅੱਗੇ ਰਖਵਾ ਦਿੱਤੀ। ਸਾਡੇ ਵਿੱਚੋਂ ਦਾਸਤ ਅਤੇ ਵੀਰ ਕਰਤਾਰ ਸਿੰਘ ਅੰਗਰੇਜ਼ੀ ਬੋਲੀ ਸਮਝ ਸਕਦੇ ਸੀ। ਜਦ ਵੀਰ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਉਹ ਮੈਡੀਕਲ ਅਫਸਰ ਨੂੰ ਬੋਲਿਆ ਕਿ ਇੱਕ ਤਿੱਲੀ ਵੀ ਸਾਨੂੰ ਦੇਵੋ ਤਾਂ ਕਿ ਤੁਹਾਡਾ ਕੰਮ ਵੀ ਖਤਮ ਕਰਕੇ ਅਸੀਂ ਵਾਪਸ ਕੋਠੀਆਂ ਵਿੱਚ ਬੰਦ ਜਾ ਹੋਈਏ। 3 ਦਿਨ ਤੋਂ ਤੁਹਾਨੂੰ ਅਜੇ ਤਾਈਂ ਇਹ ਰਿਪੋਰਟ ਨਹੀਂ ਅੱਪੜੀ ਕਿ ਸਾਡੀ ਰੋਟੀ ਦਾ ਪ੍ਰਬੰਧ ਨਹੀਂ ਕੀਤਾ, ਕੰਮ ਦੇਣਾ ਤੁਹਾਨੂੰ ਯਾਦ ਰਹਿ ਗਿਆ। 4 ਦਿਨ ਮੈਨੂੰ ਅੰਗਰੇਜ਼ੀ ਜਾਣਦਾ ਕਰਕੇ ਦਾਸ ਦੇ ਹਿਸਟਰੀ ਟਿਕਟ ਨੂੰ ਵੇਖ ਕੇ ਕਿ ਇਹ ਆਪਣੇ ਪ੍ਰਸ਼ਾਦੇ ਆਪ ਹੀ ਸਜਾਉਂਦੇ ਰਹੇ ਹਨ। ਦਫ਼ਤਰ ਵਿੱਚ ਬੁਲਾਇਆ ਕਿ ਤੁਸੀਂ ਜਾ ਕੇ ਸੁੱਕਾ ਰਾਸ਼ਨ ਲੈ ਕੇ ਪ੍ਰਸ਼ਾਦੇ ਸਜਾ ਲਓ। ਤਾਂ ਮੈਂ ਇਹ ਸੋਚ ਕੇ ਕਿ ਦਾਸ ਦੇ ਚਾਰੇ ਵੀਰ 3 ਦਿਨ ਤੋਂ ਹੀ ਕੜਾਕੇ ਕੀਤੀ ਬੈਠੇ ਹਨ, ਆਖਿਆ ਕਿ ਮੇਰੇ ਸਾਥੀ ਵੀ ਭੁੱਖੇ ਬੈਠੇ ਹਨ, ਪਹਿਲਾਂ ਉਹਨਾਂ ਦਾ ਪ੍ਰਬੰਧ ਕਰੋ, ਦਾਸ ਨੂੰ ਪੁੱਛੋ ਜਦੋਂ ਤੁਹਾਡਾ ਦਿਲ ਚਾਹੇ ਹੁਕਮ ਦੇ ਦੇਣਾ। ਤਾਂ ਜੇਲਰ ਬੋਲਿਆ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਲੈ ਜਾਓ। ਜੇਲਰ ਤਾਂ ਚਾਹੁੰਦਾ ਸੀ ਕਿ ਥੋੜ੍ਹੀ ਕੈਦ ਵਾਲਾ ਸਾਥੀ ਗੰਡਾ ਸਿੰਘ ਖਾਪੜ ਖੇੜੀ ਪ੍ਰਸ਼ਾਦੇ ਪਕਾਉਣ ਜਾਵੇ, ਪਰ ਉਹ ਅੰਗਰੇਜ਼ੀ ਬੋਲੀ ਸਮਝ ਨਹੀਂ ਸਕਦਾ ਸੀ, ਸੋ ਦਾਸ ਨੇ ਵੀਰ ਕਰਤਾਰ ਸਿੰਘ ਦਾ ਨਾਮ ਹੀ ਦੱਸ ਛੱਡਿਆ। ਮੈਨੂੰ ਬੰਦ ਕਰਕੇ ਵੀਰ ਕਰਤਾਰ ਸਿੰਘ ਨੂੰ ਕਢਾ ਕੇ ਦਫ਼ਤਰ ਵਿੱਚ ਸੱਦਿਆ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਪਹਿਲਾਂ ਤਾਂ ਸਾਡੇ ਸੰਤ ਸਾਥੀ ਨੂੰ ਹੀ ਦਾਸ ਨੂੰ ਹੀ ਕੱਢਿਆ ਜਾਏ। ਜੇਲਰ ਕਹੇ ਕਿ ਉਸੀ ਨੇ ਕਿਹਾ ਹੈ ਕਿ ਕਰਤਾਰ ਸਿੰਘ ਨੂੰ ਲੈ ਜਾਓ, ਪਰ ਵੀਰ ਕਰਤਾਰ ਸਿੰਘ ਦਫ਼ਤਰੋਂ ਸਿੱਧਾ ਨਾ ਤੁਰਿਆ ਤਾਂ ਜੇਲਰ ਨੇ ਮੇਰੇ ਬਲਾਕ ਵਿੱਚ ਮੈਥੋਂ ਪੁੱਛਣ ਵਾਸਤੇ ਭੇਜ ਦਿੱਤਾ। ਸੋ ਦਾਸ ਦੇ ਕਹਿਣ ਨਾਲ ਵੀਰ ਕਰਤਾਰ ਸਿੰਘ 2 ਦਿਨ ਚੌਹਾਂ ਸਾਥੀਆਂ ਦੇ ਪ੍ਰਸ਼ਾਦੇ ਦੁੱਖੇ ਸੁੱਖੇ ਪਕਾ ਕੇ ਲਿਆਉਂਦਾ ਅਤੇ ਵਰਤਾਉਂਦਾ ਰਿਹਾ, ਪਰ ਦਾਸ ਕੜਾਕੇ ਹੀ ਰਿਹਾ। 6ਵੇਂ ਦਿਨ ਮਦਰਾਸ IG ਦੇ ਹੁਕਮ ਆਏ ਤੋਂ ਦਾਸ ਨੂੰ ਵੀ ਪ੍ਰਸ਼ਾਦੇ ਸਜਾਉਣ ਦੀ ਖੁੱਲ੍ਹ ਮਿਲੀ। ਇਸ ਜੇਲ੍ਹ ਦੇ 3 ਗੋਰੇ ਅਫਸਰ ਬੜੇ ਹੀ ਸ਼ਰੀਫ ਅਸੀਲ ਸੁਭਾਅ ਦੇ ਡਿੱਠੇ। ਜੇਲਰ, ਸੁਪਰਡੈਂਟ ਅਤੇ ਮੈਡੀਕਲ ਅਫਸਰ 3 ਹੀ ਭਾਵੇਂ ਗੋਰੀ ਕੌਮ ਦੇ ਬੰਦੇ ਸਨ, ਪਰ ਬੜੇ ਹੀ ਭਲੇ ਮਾਨਸ ਲੋਕ ਸਨ। ਸਾਡੇ ਨਾਲ ਤਾਂ ਉਹਨਾਂ ਬੜਾ ਹੀ ਸ਼ਰੀਫਾਨਾ ਸਲੂਕ ਕੀਤਾ। ਉਹਨਾਂ ਨੂੰ ਰਸਤੇ ਦੀ ਸਾਰੀ ਘਟਨਾ ਦਾ ਪਤਾ ਲੱਗ ਚੁੱਕਾ ਸੀ ਕਿ ਕਿਵੇਂ ਪਹਿਲਾਂ ਈਸਾਈ ਮਿਸ਼ਨਰੀ ਇੰਚਾਰਜ ਗੋਰੇ ਇੰਸਪੈਕਟਰ ਨੇ ਸਾਡੇ ਨਾਲ ਚੰਗਾ ਵਰਤਾਓ ਕੀਤਾ ਅਤੇ ਕਿਵੇਂ ਅਸੀਂ ਉਸ ਨਾਲ ਚੰਗੇ ਵਰਤੇ। ਮਦਰਾਸ ਹਾਤੇ ਵਿੱਚ ਪੁੱਜ ਕੇ ਅੜਬੈਲ ਗੋਰੇ ਇੰਸਪੈਕਟਰ ਨੇ ਕਿਵੇਂ ਭੈੜਾ ਸਲੂਕ ਕੀਤਾ ਅਤੇ ਉਸ ਦੀ ਬਦਸਲੂਕੀ ਸਹਾਰ ਕੇ ਅਸੀਂ ਉਸ ਨੂੰ ਕਿਵੇਂ ਦਾਖੂਦਾਣਾ ਦਵਾਇਆ। ਇਹ ਸਭ ਹਾਲਾਤ ਇਹਨਾਂ ਨੂੰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਜਦੋਂ ਇਹਨਾਂ ਨੇ ਸਾਡੇ ਹਿਸਟਰੀ ਟਿਕਟ ਮੁਲਾਜ਼ਾ ਕੀਤੇ ਅਤੇ ਉਹਨਾਂ ਉੱਤੇ ਜਦ ਇੱਕ ਨੂੰ 100-100 ਸਜਾਵਾਂ ਮਿਲੀਆਂ ਲਿਖੀਆਂ ਦੇਖੀਆਂ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਜੇਲ੍ਹ ਅਫਸਰ ਨਾ ਹੱਕ ਹੀ ਇਹਨਾਂ ਨੂੰ ਤੰਗ ਕਰਦੇ ਰਹੇ ਹਨ। ਪਹਿਲਾਂ ਛੇੜਖਾਨੀ ਜੇਲ੍ਹ ਅਫਸਰਾਂ ਵੱਲੋਂ ਹੀ ਹੁੰਦੀ ਰਹੀ ਹੈ, ਤਾਂ ਪਿੱਛੋਂ ਉਹਨਾਂ ਨੂੰ ਡੂਮਣਾ ਮਖੀਰ ਬਣ ਕੇ ਚਿੰਬੜਦੇ ਰਹੇ ਹਨ। ਆਪੋ ਪਹਿਲਾਂ ਕਿਸੇ ਨਾਲ ਵਾਧਾ ਨਹੀਂ ਕਰਦੇ ਅਤੇ ਅਣਹੋਏ ਦਾਬਿਆਂ ਨਾਲ ਦੱਬਦੇ ਨਹੀਂ, ਸਗੋਂ ਦੂਣ ਸਵਾਏ ਭੜਕਦੇ ਹਨ। ਉਹਨਾਂ 13 ਗੋਰੇ ਅਫਸਰਾਂ ਨੇ ਕੌਂਸਲ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਸਾਹਮਣੇ ਬੁਲਾਇਆ ਅਤੇ ਸਾਫ਼ ਸਿੱਧੇ ਪੱਧਰੇ ਲਫ਼ਜ਼ਾਂ ਵਿੱਚ ਕਹਿ ਸੁਣਾਇਆ ਕਿ ਇੱਥੋਂ ਦੇ ਜੇਲ੍ਹ ਹਾਕਮ ਤੁਹਾਡੇ ਨਾਲ ਪੂਰਾ ਸ਼ਰੀਫਾਨਾ ਵਰਤਾਓ ਕਰਨਗੇ। ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਭਲੇ ਮਾਨਸਾਂ ਵਾਂਗ ਵਰਤੋਂਗੇ। ਸਾਨੂੰ ਯਕੀਨ ਹੋ ਚੁੱਕਾ ਹੈ ਕਿ ਜੇਲ੍ਹਾਂ ਵਿੱਚ ਤੁਹਾਡੇ ਨਾਲ ਬਹੁਤ ਬਹੁਤ ਵਧੀਕੀਆਂ ਹੋਈਆਂ ਅਤੇ ਨਾ ਹੱਕ ਹੋਈਆਂ। ਇੱਥੇ ਤੁਹਾਨੂੰ ਕੋਈ ਤਕਲੀਫ਼ ਨਹੀਂ ਦਿੱਤੀ ਜਾਵੇਗੀ। ਆਸ਼ਾ ਹੈ ਕਿ ਤੁਸੀਂ ਵੀ ਸਾਨੂੰ ਕੋਈ ਦੁੱਖ ਨਹੀਂ ਦਿਓਗੇ। ਅਸੀਂ ਆਖਿਆ, ਜਦੋਂ ਤੁਸੀਂ ਸਾਨੂੰ ਕੋਈ ਦੁੱਖ ਨਹੀਂ ਦੇਵੋਗੇ, ਸਾਡਾ ਕੋਈ ਸਿਰ ਫਿਰਿਆ ਹੋਇਆ ਹੈ ਕਿ ਅਸੀਂ ਤੁਹਾਨੂੰ ਨਾ ਹੱਕ ਦੁਖੀ ਕਰਾਂਗੇ? ਤੁਸੀਂ ਨਿਸ਼ੰਗ ਪਰਖ ਪ੍ਰਤਿਆ ਕੇ ਵੇਖ ਲਵੋ। ਫਿਰ ਉਹਨਾਂ ਸਾਥੋਂ ਸਾਡੀਆਂ ਜ਼ਰੂਰੀ ਲੋੜਾਂ ਪੁੱਛੀਆਂ। ਅਸੀਂ ਆਖਿਆ ਕਿ ਪਹਿਲਾਂ ਤਾਂ ਅਸੀਂ ਆਪਣਾ ਲੰਗਰ ਆਪ ਸਜਾਵਾਂਗੇ। ਸੋ ਉਹਨਾਂ ਨੇ ਬੜੀ ਖੁਸ਼ੀ ਨਾਲ ਮਨਜ਼ੂਰ ਕਰ ਲਿਆ। ਐਸਾ ਕਰਨ ਵਿੱਚ ਉਹਨਾਂ ਨੂੰ ਇਹ ਆਸਾਨੀ ਹੋਈ ਕਿ ਉਸ ਜੇਲ੍ਹ ਵਿੱਚ ਪੰਜਾਬੀ ਖਾਣਾ ਬਣਦਾ ਹੀ ਨਹੀਂ ਸੀ। ਮਦਰਾਸੀ ਖਾਣਾ ਰਾਗੀ ਅਤੇ ਚੌਲ ਹੀ ਬਣਦੇ ਸਨ। ਕਣਕ ਦੀਆਂ ਰੋਟੀਆਂ ਤਾਂ ਤਲੰਗੀ ਦੇਸ਼ ਮਦਰਾਸ ਵਿੱਚ ਪਕਾਉਣੀਆਂ ਹੀ ਨਹੀਂ ਜਾਣਦੇ। ਉਹਨਾਂ ਨੂੰ ਤਾਂ ਆਟਾ ਵੀ ਗੁੰਨਣਾ ਨਹੀਂ ਆਉਂਦਾ। ਆਮ ਲੰਗਰ ਵਿੱਚ ਇਹ ਨਵਾਂ ਰਾਹ ਚਲਾਉਣਾ ਜੇਲ੍ਹ ਅਫਸਰਾਂ ਲਈ ਅਤਿ ਕਠਿਨ ਸੀ। ਅਸੀਂ ਰਾਗੀ ਆਦਿ ਖਾਣਾ ਮਨਜ਼ੂਰ ਨਹੀਂ ਕਰਦੇ ਸੀ, ਨਾ ਹੀ ਖੰਧੇ ਰਲਣਾ ਚਾਹੁੰਦੇ ਸੀ। ਇਸ ਕਰਕੇ ਜੇਲ੍ਹ ਅਫਸਰਾਂ ਨੇ ਇਹੋ ਮਸਲਤ ਸਮਝੀ ਕਿ ਅਸੀਂ ਆਪੇ ਪ੍ਰਸ਼ਾਦੇ ਸਜਾ ਕੇ ਆਪੇ ਹੀ ਛਕੀਏ। ਦੂਜੀ ਗੱਲ, ਅਸੀਂ ਉਹਨਾਂ ਤੋਂ ਇਹ ਮਨਵਾਈ ਕਿ ਅਸੀਂ ਬਸਤਰ ਜੇਲ੍ਹ ਦੀ ਬਣੀ ਹੋਈ ਲਕੀਰਧਾਰੀ ਵਾਲੇ ਕੱਪੜੇ ਦੇ ਦਸਤਾਰੇ ਅਤੇ ਕਛਹਿਰੇ ਨਹੀਂ ਪਹਿਨਾਂਗੇ। ਉਹਨਾਂ ਸਾਊ ਅਫਸਰਾਂ ਨੇ ਇਹ ਸ਼ਰਤ ਵੀ ਮੰਨ ਲਈ। ਤੀਜੀ, ਅਸੀਂ ਇਹ ਆਖੀ ਕਿ ਅਸੀਂ ਕੰਮ ਦਾ ਡੱਕਾ ਨਹੀਂ ਤੋੜਨਾ, ਦਵਾਓ ਈਨ ਮੰਨ ਕੇ ਕੋਈ ਕੰਮ ਨਹੀਂ ਕਰਨਾ, ਆਪਣੀ ਮਨਮਰਜ਼ੀ ਭਾਵੇਂ ਕੁਛ ਕਰਦੇ ਹੀ ਰਹੀਏ। ਅਤੇ ਪਰ ਉਹ ਜ਼ਰਾ ਔਖੇ ਹੋਏ ਅਤੇ ਇਹ ਕਹਿਣ ਲੱਗੇ ਕਿ ਅਸੀਂ ਕੰਮ ਦਾ ਜ਼ੋਰ ਤਾਂ ਨਹੀਂ ਦਿੰਦੇ, ਪਰ ਤੁਹਾਨੂੰ ਇਸ ਹਾਲਤ ਵਿੱਚ ਕੋਠੀਆਂ ਵਿੱਚ ਬੰਦ ਰਹਿਣਾ ਪਵੇਗਾ। ਇਸ ਪਰ ਅਸੀਂ ਆਖਿਆ, ਸਾਨੂੰ ਪਹਿਲਾਂ ਹੀ ਪਤਾ ਹੈ ਕਿ ਤੁਸੀਂ ਸਾਡੇ ਵਾਸਤੇ ਪੰਜਾਬ ਗਵਰਨਮੈਂਟ ਦੇ ਇਸ਼ਾਰੇ ਨਾਲ ਪਹਿਲਾਂ ਹੀ ਪੱਕਾ ਫੈਸਲਾ ਕਰ ਛੱਡਿਆ ਹੈ ਕਿ ਤੁਸੀਂ ਸਾਨੂੰ ਕੋਠੀਆਂ ਤੋਂ ਬਾਹਰ ਨਹੀਂ ਕੱਢਿਆ ਕਰੋਗੇ। ਇਸੇ ਅੜ ਕਰਕੇ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ। ਸਾਨੂੰ ਕੋਠੀਆਂ ਦਾ ਇਹ ਵਸੇਬਾ ਮਨਜ਼ੂਰ ਹੈ, ਭਜਨ ਗੁਫਾਵਾਂ ਅੰਦਰ ਰਹਿਣਾ ਹੀ ਸਾਡੇ ਮਸਤਕ ਦਾ ਲੇਖ ਲਿਖਿਆ ਹੋਇਆ ਹੈ। ਜੇਲ੍ਹ ਯਾਤਰਾ ਐਵੇਂ ਹੀ ਨਿਭਣੀ ਹੈ। ਇਹਨਾਂ ਮੋਟੀਆਂ ਮੋਟੀਆਂ ਗੱਲਾਂ ਦੇ ਤਸਫੀਏ ਹੋ ਕੇ ਸਾਨੂੰ ਪੰਜਾਂ ਨੂੰ ਹੀ ਇੱਕ ਬਲਾਕ ਵਿੱਚ ਕੋਲੋ ਕੋਲੀ 5 ਕੋਠੀਆਂ ਦੇ ਦਿੱਤੀਆਂ ਗਈਆਂ। ਲੰਗਰ ਲਈ ਕੋਠਾ ਛੱਪਰ ਅਲੱਗ ਹੀ ਸਾਜ ਦਿੱਤਾ ਗਿਆ, ਜਿਸ ਵਿੱਚ ਚੁੱਲ੍ਹੇ ਚੁਰਾਂ ਚੂਨੇ ਗੱਚ ਬਣਵਾ ਦਿੱਤੀਆਂ ਗਈਆਂ। ਬਰਤਨ ਆਦਿਕ ਵੀ ਸਾਰੇ ਸਮਾਨ ਮੁਹੱਈਆ ਕਰਵਾ ਦਿੱਤੇ ਗਏ। ਦਾਸ ਦਾ ਟਿਕਟ ਦੇਖ ਕੇ ਮੇਜਰ ਕੁੱਕ ਦੇ ਸਿਫਾਰਸ਼ੀ ਰਿਮਾਰਕ ਅਨੁਸਾਰ ਦਾਸ ਨੂੰ ਆਪਣਾ ਪ੍ਰਸ਼ਾਦਾ ਸਰਬਲੋਹੀ ਬਰਤਨਾਂ ਵਿੱਚ ਅਲੱਗ ਸਜਾਉਣ ਦੀ ਆਗਿਆ ਦੇ ਦਿੱਤੀ ਗਈ। ਕੜਾਹੀ ਪ੍ਰਾਂਤ ਆਦਿਕ ਸਰਬਲੋਹ ਦੇ ਜ਼ਰੂਰੀ ਬਰਤਨ ਬਣਵਾ ਦਿੱਤੇ। ਸੋ ਅਸੀਂ 2 ਸੱਜਣ ਦਾਸ ਅਤੇ ਭਾਈ ਗੰਡਾ ਸਿੰਘ ਇਕੱਠੇ ਹੀ ਲੰਗਰ ਵਿੱਚ ਕੰਮ ਕਰਨ ਲੱਗ ਗਏ। ਦਾਲ ਭਾਜਾ ਤਾਂ ਦਾਸ ਨੇ ਸਾਰਿਆਂ ਦਾ ਇਕੱਠਾ ਹੀ ਸਰਬਲੋਹ ਦੀ ਕੜਾਹੀ ਵਿੱਚ ਸਜਾ ਲੈਣਾ ਅਤੇ ਪ੍ਰਸ਼ਾਦਿਆਂ ਦੀ ਤੌਣ ਭਾਈ ਗੰਡਾ ਸਿੰਘ ਨਿਹੰਗ ਖਾਪੜ ਖੇੜੀ ਨੇ ਸਭ ਦੀ ਤਿਆਰ ਕਰਨੀ। ਦਾਸ ਨੇ ਪਿੱਛੋਂ ਆਪਣੇ ਦੋ ਪ੍ਰਸ਼ਾਦੇ ਉਸੇ ਲੋਹ 'ਤੇ ਗੇੜ ਲੈਣੇ। ਮੇਰੇ ਪ੍ਰਸ਼ਾਦਿਆਂ ਲਈ ਪਹਿਲਾਂ ਸਰਬ ਲੋਹ ਦੀ ਛੋਟੀ ਥਾਲੀ ਸੀ, ਜਿਸ ਵਿੱਚ ਆਟਾ ਗੁੰਨਣ ਦੀ ਔਖ ਸੀ। ਕੰਮ ਬਹੁਤ ਵੱਧ ਜਾਂਦਾ ਸੀ। ਪਾਣੀ ਢੋਣ ਦਾ ਕੰਮ ਵੀ ਦਾਸ ਦੇ ਜੁੰਮੇ ਹੀ ਸੀ। ਲੱਕੜ ਬਾਲਣ ਪਾੜਨ ਦਾ ਕੰਮ ਨਿਹੰਗ ਸਿੰਘ ਦੇ ਜੁੰਮੇ ਸੀ। ਥੋੜ੍ਹੇ ਚਿਰ ਪਿੱਛੋਂ ਕੰਮ ਇਸ ਵਿੱਚ ਘੱਟ ਵੀ ਗਿਆ, ਜੈਸਾ ਕਿ ਲੱਕੜੀਆਂ ਪਾੜੀਆਂ ਪੜਾਈਆਂ ਮਿਲ ਜਾਇਆ ਕਰਨ ਅਤੇ ਪਿੱਤਲ ਦੀ ਪ੍ਰਾਂਤ ਵੀ ਆਟਾ ਗੁੰਨਣ ਲਈ ਨਵੀਂ ਮੰਗਵਾ ਦਿੱਤੀ ਗਈ। ਕਿਉਂਕਿ ਸਾਡੇ ਲੰਗਰ ਵਿੱਚ ਪਹਿਲੇ ਮੁਕੱਦਮੇ ਵਾਲੇ 3 ਹੋਰ ਸਾਥੀ ਵੀ ਜੋ ਕਾਲੇ ਪਾਣੀਆਂ ਤੋਂ ਇਸ ਜੇਲ੍ਹ ਵਿੱਚ ਭੇਜੇ ਗਏ ਸੀ, ਸਾਨੂੰ ਸ਼ਾਮਲ ਕਰਨੇ ਪਏ, ਜੋ ਹੁਣ ਤਾਈਂ ਜੇਲ੍ਹ ਲੰਗਰ ਵਾਲੀ ਤੇਲਗੂ ਖੁਰਾਕ ਖਾ ਕੇ ਹੀ ਔਖੇ ਸੌਖੇ ਦਿਨ ਕੱਟੀ ਕਰ ਰਹੇ ਸਨ। ਜਦ ਸਾਨੂੰ ਉਹਨਾਂ ਦਾ ਪਤਾ ਲੱਗਾ ਕਿ ਇਸ ਜੇਲ੍ਹ ਵਿੱਚ ਸਾਡੇ ਹੋਰ ਸਾਥੀ ਵੀ ਹਨ ਅਤੇ ਉਹ ਬੜੇ ਔਖੇ ਹਨ, ਤਾਂ ਅਸੀਂ ਅਫਸਰਾਂ ਨੂੰ ਕਹਿ ਕੇ ਉਹਨਾਂ ਨੂੰ ਵੀ ਆਪਣੇ ਬਲਾਕ ਵਿੱਚ ਹੀ ਮੰਗਵਾ ਲਿਆ ਅਤੇ ਆਪਣੇ ਲੰਗਰ ਵਿੱਚ ਹੀ ਉਹਨਾਂ ਦਾ ਪ੍ਰਸ਼ਾਦਾ ਵੀ ਤਿਆਰ ਕਰਨ ਲੱਗ ਪਏ। ਇਹਨਾਂ ਵਿੱਚੋਂ ਦੋ ਸਾਥੀ ਤਾਂ ਭਾਈ ਖੁਸ਼ਹਾਲ ਸਿੰਘ ਪੱਧਰੀ ਅਤੇ ਭਾਈ ਕੇਹਰ ਸਿੰਘ ਚੋਟੀਆਂ ਵਾਲੇ ਸਿੰਘ ਸੱਜਣ ਸਨ ਅਤੇ ਤੀਜਾ ਸਾਥੀ ਪ੍ਰੀਤੀ ਸਿੰਘ ਰਾਜਪੂਤ ਬੱਚਾ ਸੀ, ਜੋ ਭਗੌੜੇ ਹੋਣ ਦੇ ਕਾਰਨ ਫਾਂਸੀ ਦੀ ਕੋਠੀਆਂ ਵਿੱਚੋਂ ਇੱਕ ਕੋਠੀ ਵਿੱਚ ਹੀ ਬੰਦ ਰੱਖਿਆ ਹੋਇਆ ਸੀ। ਅਸੀਂ ਉਸ ਨੂੰ ਉੱਥੋਂ ਕਢਵਾ ਕੇ ਆਪਣੇ ਵਿੱਚ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਕਾਰਗਰ ਨਾ ਹੋਈ। ਥੋੜ੍ਹੇ ਦਿਨਾਂ ਪਿੱਛੋਂ ਪੰਡਿਤ ਜਗਤ ਰਾਮ ਵੀ ਮਦਰਾਸ ਜੇਲ੍ਹ ਤੋਂ ਬਦਲ ਕੇ ਸਾਡੇ ਪਾਸ ਆ ਗਏ। ਇਹਨਾਂ ਨੂੰ ਵੀ ਸਾਡੇ ਬਲਾਕ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇਸ ਪ੍ਰਕਾਰ ਅਸੀਂ ਪੰਜਾਬੀ ਲੰਗਰ ਵਿੱਚ ਇਕੱਠੇ ਹੋ ਗਏ। ਜੇਲ੍ਹ ਕੈਦਿਆਂ ਅਨੁਸਾਰ 12 ਸਟਾਂਕ ਫੀ ਆਦਮੀ ਮੈਦਾ ਮਿਲ ਜਾਇਆ ਕਰੇ ਅਤੇ ਸਬਜ਼ੀ ਭਾਜੀ ਮੂੰਹ ਮੰਗਵੀ, ਜਿਸ ਕਿਸਮ ਦੀ ਲੋੜ ਹੋਵੇ ਦੋਵੇਂ ਡੰਗ ਸਜਰੀ ਮਿਲ ਜਾਂਦੀ ਸੀ। ਮੂੰਗੀ ਅਤੇ ਮਾਂਹਦੀਆਂ ਦੋਵੇਂ ਦਾਲਾਂ ਖਾਸ ਤੌਰ 'ਤੇ ਬਾਜ਼ਾਰੋਂ ਧੋਤੀਆਂ ਤੋਂ ਤਾਈਆਂ ਮੰਗਾ ਦਿੰਦੇ ਸਨ। ਗੱਲ ਕੀ, ਖਾਣ ਪੀਣ ਵਾਲੀ ਗੱਲ ਦੀ ਥੋੜ੍ਹ ਨਾ ਰਹਿਣ ਦਿੱਤੀ ਗਈ, ਜੋ ਮੰਗੀਏ ਹਾਜ਼ਰ ਕਰ ਦਿੰਦੇ। ਔਂਸ ਦੋ ਦੋ ਔਂਸ ਜੀ ਪ੍ਰਤੀ, ਪੰਜਵਾਂ ਘਿਓ ਖੁੱਲ੍ਹਾ ਵਰਤੀਏ। ਚਾਟਾ ਛਕਣ ਵਾਲਿਆਂ ਲਈ ਅੱਧ ਸਿਰ ਸਮੁੰਦਰ ਡੱਬਿਆਂ ਵਾਲਾ ਅਤੇ ਦਾਸ ਨੂੰ ਅੱਧ ਸਿਰ ਦੁੱਧ ਹੱਥੀਂ ਚੋ ਲੈਣ ਦੀ ਖੁੱਲ੍ਹ ਹੋ ਗਈ। ਸਿਰਖਿੰਡੀ ਭੀ ਸਟਾਕ ਸਟਾਕ ਭਰ ਮਿਲ ਜਾਇਆ ਕਰੇ। ਮਿਰਚ ਮਸਾਲਾ ਜੀਰਾ ਲੌਂਗ ਇਲਾਇਚੀ ਦਾਰਚੀਨੀ ਵੱਖ ਵੱਖ ਮੁਕਵਾ ਕੇ ਦਿਆ ਕਰਨ। ਗੱਲ ਕੀ, ਖਾਲਸੇ ਦੀ ਅਤਿ ਅਤੁੱਟ ਦੇਗ ਵਰਤਣ ਲੱਗ ਪਈ। ਸਾਥੋਂ ਮੁੱਕੇ ਨਾ ਅਤੁੱਟ ਵਰਤਾਰੇ ਗਰੀਬ ਤਿਲੰਗੂਆਂ ਨੂੰ ਵਰਤਾਏ ਜਾਣ, ਫਿਰ ਵੀ ਟੁੱਟ ਨਾ ਆਵੇ। ਐਸੀ ਬਰਕਤ ਖਾਲਸੇ ਲੰਗਰ ਵਿੱਚ ਹੋ ਗਈ ਕਿ ਗਰੀਬ ਸਿਪਾਹੀ ਨੂੰ ਵੀ ਛਾਂਦੇ ਵਰਤ ਜਾਣ। ਜੇਲ੍ਹ ਅਫਸਰਾਂ ਨੇ ਬੜਾ ਖੁਸ਼ ਹੋਣਾ। ਕੜਾਹ ਪ੍ਰਸ਼ਾਦ ਵੀ ਹਫ਼ਤੇ ਵਿੱਚ ਇੱਕ ਦੋ ਵਾਰ ਸਜਾ ਲੈਣਾ ਅਤੇ ਵਰਤ ਦਾ ਛਾਂਦਾ ਹਾਜ਼ਰ ਬਾਦਸ਼ਾਹ ਨੂੰ ਦੇ ਦੇਣਾ, ਭਾਵੇਂ ਕੋਈ ਆਵੇ। ਕਦੇ ਕਦਾਈਂ ਜੇਲ੍ਹਰ, ਡਿਪਟੀ ਜੇਲ੍ਹਰ ਅਤੇ ਸੁਪਰਡੈਂਟ ਮੈਡੀਕਲ ਅਫਸਰਾਂ ਨੂੰ ਵੀ ਕੜਾਹ ਪ੍ਰਸ਼ਾਦ ਪ੍ਰਸ਼ਾਦੇ 'ਤੇ ਚਾਹ ਛਕਾ ਦੇਣੀ ਤਾਂ ਉਹਨਾਂ ਬੜਾ ਨਿਹਾਲ ਹੋਣਾ। ਗੱਲ ਕੀ, ਰਾਜਮੰਦਰੀ ਜੇਲ੍ਹ ਅੰਦਰ ਖਾਲਸਾਈ ਰਾਜ ਸੁਰਾਜ ਅਸੀਂ ਮਾਣਿਆ। ਗੁਰਪੁਰਬ ਸਮੇਂ ਖਾਲਸਾਈ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਸਜਾਉਣ ਦੀ ਖੁੱਲ੍ਹ ਹੋ ਗਈ। ਨਾ ਮਿਲਵਰਤਨ ਦੀ ਲਹਿਰ ਇੰਨੀ ਦਿਨੀ ਬੜੇ ਜ਼ੋਰਾਂ ਉੱਤੇ ਸੀ। ਕਾਂਗਰਸ ਦੇ ਕੈਦੀਆਂ ਨਾਲ ਜੇਲ੍ਹ ਭਰ ਗਿਆ। 200-300 ਦੇ ਕਰੀਬ ਕਾਂਗਰਸੀ ਅਤੇ ਅੰਦਰਾਂ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਬੜੇ ਨਾਮੀ ਗ੍ਰਾਮੀ ਲੀਡਰ ਵੀ ਇਸ ਜੇਲ੍ਹ ਅੰਦਰ ਆ ਗਏ। ਉਹ ਵਿਚਾਰੇ ਬਥੇਰੇ ਤਰਲੇ ਲੈਣ ਕਿ ਚੰਗਾ ਖਾਣਾ ਦਾਣਾ ਮਿਲੇ ਅਤੇ ਚੰਗਾ ਸਲੂਕ ਹੋਵੇ, ਪਰ ਜੇਲ੍ਹ ਵਾਲੇ ਉਹਨਾਂ ਨੂੰ ਪੁੱਛਣ ਹੀ ਨਾ ਪਏ। ਲੇਲੜੀਆਂ ਕੱਢਦੇ ਫਿਰਨ, ਜਿਉਂ ਜਿਉਂ ਲੇਲੜੀਆਂ ਕੱਢਣ ਤਿਉਂ ਤਿਉਂ ਜੇਲ੍ਹ ਵਾਲੇ ਹੋਰ ਕਰੜੇ ਹੁੰਦੇ ਜਾਣ। ਜਿਨ੍ਹਾਂ ਬਾਹਰ ਚੰਗਾ ਚੋਖਾ ਖਾਧਾ ਅਤੇ ਬਰੈਸਟਰੀਆਂ ਕੌਂਸਲਾਂ ਦੀਆਂ ਮੈਂਬਰੀਆਂ ਕੀਤੀਆਂ ਹੋਣ, ਭਲਾ ਉਹਨਾਂ ਤੋਂ ਰਾਗੀ ਸਰੋਂ ਵਰਗੇ ਕਾਲੇ ਰੰਗ ਦੇ ਦਾਣੇ ਹੁੰਦੇ ਹਨ ਜੋ ਮਦਰਾਸ ਵਿੱਚ ਗਰੀਬ ਜਾਤ ਵਾਲੇ ਖਾਸ ਵਰਤਦੇ ਹਨ, ਅਤੇ ਕੱਚੇ ਭੁੰਨੇ ਚੌਲ ਕਿਵੇਂ ਖਾਧੇ ਜਾਣ। ਕਈਆਂ ਦੀ ਤਾਂ ਖਾਲਸੇ ਨੇ ਸੰਭਾਲ ਪ੍ਰਤਿਪਾਲ ਕੀਤੀ। ਉਹਨਾਂ ਵਿਚਾਰਿਆਂ ਨੂੰ ਜਦ ਨਿੰਬੂ ਅਚਾਰ ਜਾਂ ਖਾਣ ਦੀ ਲੋੜ ਪਏ ਤਾਂ ਇੱਕ ਹਮਦਰਦ ਡਾਕਟਰ ਵੈਂਕਟਰਮਨ, ਜੋ ਕਿ ਹਸਪਤਾਲ ਦਾ ਇੰਚਾਰਜ ਸੀ, ਪਾਸ ਪੁੱਜਣ ਅਤੇ ਉਸ ਤੋਂ ਥੋੜ੍ਹੀ ਮੰਗ ਕੇ ਲੈ ਆਉਣ। ਉਸਨੇ ਕਈ ਵਾਰ ਕਾਂਗਰਸੀ ਲੀਡਰਾਂ ਨੂੰ ਆਖਿਆ, ਮੈਂ ਜੋ ਕੁਛ ਵੀ ਮੇਰੇ ਇਖਤਿਆਰ ਹੈ ਦੇਈ ਜਾਵਾਂਗਾ, ਪਰ ਮੈਨੂੰ ਤੁਹਾਡੇ ਤਰੀਕੇ ਚੰਗੇ ਨਹੀਂ ਲੱਗਦੇ। ਪੰਜਾਬੀ ਸਿੱਖ ਪਹਿਲਾਂ ਗਿਣਤੀ ਦੇ 5 ਹੀ ਸਨ, ਉਹਨਾਂ ਸਭ ਕੁਛ ਮਨਜ਼ੂਰ ਕਰਵਾ ਲਿਆ ਹੈ। ਤੁਸੀਂ ਤਾਂ 500-600 ਦੀ ਗਿਣਤੀ ਵਿੱਚ ਹੋ। ਬੜੀ ਸ਼ਰਮ ਦੀ ਗੱਲ ਹੈ ਕਿ ਇਤਨੇ ਇਲਮਦਾਰ ਹੋ ਕੇ ਤੁਸੀਂ ਭੋਰਾ ਭੋਰਾ ਚੀਜ਼ਾਂ ਵਾਸਤੇ ਲੇਡੀਆਂ ਕੱਢਦੇ ਫਿਰਦੇ ਹੋ। ਇੱਕ ਜਾਨ ਹੋ ਕੇ ਜੋ ਚਾਹੋ ਮਨਾ ਸਕਦੇ ਹੋ। ਤੁਹਾਡੇ ਵਿੱਚੋਂ ਹੀ ਇੱਕ ਦੋ ਮੁਸਲਮਾਨ ਨਾ ਮਿਲਵਰਤਨੀ ਕੈਦੀਆਂ ਨੇ ਪੰਜਾਬੀ ਖਾਣਾ ਅਤੇ ਕੱਪੜੇ 3-3, 4-4 ਦਿਨ ਹੀ ਭੁੱਖ ਹੜਤਾਲ ਕਰਕੇ ਲੈ ਲਏ ਹਨ, ਪਰ ਤੁਸੀਂ ਸਭ ਕੁਝ ਦੇਖਦੇ ਸਮਝਦੇ ਹੋਏ ਵੀ ਮੋਰਚੇ ਲਾ ਕੇ ਹਮੇਸ਼ਾ ਦਾ ਟੈਂਟਾ ਕਿਉਂ ਨਹੀਂ ਮੁਕਾ ਦਿੰਦੇ? ਉਹਨਾਂ ਵਿੱਚੋਂ ਆਪਣੇ ਵਲੰਟੀਅਰਾਂ ਦੀ ਕਮਜ਼ੋਰ ਦਿਲੀ ਨੂੰ ਦੱਸ ਕੇ ਇੱਕ ਲੀਡਰ ਬੋਲਿਆ, ਕੀ ਕਰੀਏ, ਸਾਡੇ ਨੌਜਵਾਨ ਛੋਕਰੇ ਤਾਂ 4 ਘੰਟੇ ਦੀ ਭੁੱਖ ਹੜਤਾਲ ਵੀ ਨਹੀਂ ਸਹਿ ਸਕਦੇ। ਜਦ ਸੁਪਰਡੈਂਟ ਨੇ ਮੂਰਤੀ ਨਵੇਂ ਲੜਕੇ 'ਚ ਪੇੜ ਮਾਰੀ ਸੀ ਤਾਂ ਅਸੀਂ ਸਾਰਿਆਂ ਨੇ ਭੁੱਖ ਹੜਤਾਲ ਕਰ ਦਿੱਤੀ। ਅਸੀਂ ਖਾਣਾ ਤਾਂ ਮੋੜ ਬੈਠੇ, ਪਰ ਸਾਡੇ ਅੱਧੋਂ ਬਹੁਤੇ ਸਾਥੀਆਂ ਨੇ ਕੁਝ ਪੰਜਾਬੀਆਂ ਤੋਂ ਅਤੇ ਕੁਝ ਮਦਰਾਸੀ ਕੈਦੀਆਂ ਤੋਂ ਖਾਣਾ ਚੋਰੀ ਮੰਗਾ ਕੇ ਖਾ ਲਿਆ, ਅਤੇ ਜੇਲ੍ਹਰ ਨੇ ਕਈਆਂ ਦੀਆਂ ਚੋਰੀ ਹਾਂਡੀਆਂ ਚੜ੍ਹੀਆਂ ਹੀ ਆ ਫੜੀਆਂ। ਜੇਲ੍ਹਰ ਨੇ ਸਾਨੂੰ ਖਾਸ ਕਰਕੇ ਲੀਡਰਾਂ ਨੂੰ ਬੜਾ ਹੀ ਸ਼ਰਮਿੰਦਾ ਕੀਤਾ। ਅਸੀਂ ਪੰਡਿਤ ਜਗਤ ਰਾਮ ਰਾਹੀਂ ਪੰਜਾਬੀ ਸਿੱਖਾਂ ਨੂੰ ਵੀ ਭੁੱਖ ਹੜਤਾਲ ਕਰਨ ਲਈ ਪ੍ਰੇਰਿਆ, ਪਰ ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਕਾਂਗਰਸੀ ਕੈਦੀ 5-6 ਦਿਨ ਹੜਤਾਲ ਰੱਖੋ ਤਾਂ ਅਸੀਂ ਸ਼ਾਮਲ ਹੋ ਜਾਵਾਂਗੇ। ਸਾਥ ਹੀ ਉਹਨਾਂ ਇਹ ਪੁੱਛ ਕੀਤੀ ਸੀ ਕਿ ਸਾਡੇ ਵਿੱਚੋਂ ਮਹੀਨਿਆਂ ਵਧੀ ਭੁੱਖ ਹੜਤਾਲ 'ਚ ਕਿਹੜਾ ਕਿਹੜਾ ਸਾਥ ਦੇਣਗੇ ਅਤੇ 2-4 ਮਹੀਨੇ ਕਿੰਨੇ ਕੁ ਕੱਟਣਗੇ। ਜਾਂ ਅਸਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਾਡੇ ਵਿੱਚੋਂ ਹਫ਼ਤਾ ਭਰ ਵੀ ਕੱਟਣ ਦੇ ਹਾਮੀ ਬਹੁਤ ਘੱਟ ਉਂਗਲੀਆਂ ਤੇ ਗਿਣਤੀ ਜੋਗੇ ਹੀ ਭਰ ਸਕਦੇ ਸਨ। ਪਰ ਉਹਨਾਂ ਪੰਜਾਬੀਆਂ ਦੇ ਟਿਕਟਾਂ ਤੋਂ ਪਤਾ ਚੱਲਦਾ ਹੈ ਕਿ ਸਾਰੇ ਪੰਜਾਬੀ ਕੀ ਹਿੰਦੁਸਤਾਨੀ ਕਾਲੇ ਪਾਣੀ ਜੇਲ੍ਹਾਂ ਵਿੱਚ ਭੁੱਖ ਹੜਤਾਲਾਂ ਕਰ ਚੁੱਕੇ ਹਨ ਅਤੇ ਭੁੱਖ ਹੜਤਾਲਾਂ ਵੀ ਮਹੀਨਿਆਂ ਬੱਧੀ ਅਤੇ ਜਦ ਵੀ ਹਟੇ ਕਿਸੇ ਮੰਗ ਨੂੰ ਪੂਰਾ ਕਰਕੇ ਹੀ ਹਟੇ। ਇਹ ਵੀ ਚੰਗਾ ਹੋਇਆ ਕਿ ਪੰਜਾਬੀ ਕੈਦੀਆਂ ਨੇ ਸਾਡੇ ਨਾਲ ਭੁੱਖ ਹੜਤਾਲ ਨਾ ਕੀਤੀ, ਨਹੀਂ ਤਾਂ ਅਸੀਂ ਕਾਂਗਰਸੀ ਲੀਡਰ ਅੱਜ ਉਹਨਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ। ਇਸ ਜੇਲ੍ਹ ਦਾ ਸੁਪਰਡੈਂਟ ਬੜਾ ਨੇਕ ਅਤੇ ਚਰਚ ਦੇ ਟਰੱਸਟੀਆਂ ਵਿੱਚੋਂ ਇੱਕ ਧਾਰਮਿਕ ਆਦਮੀ ਹੈ। ਜਦ ਪੰਜਾਬੀਆਂ ਨੇ ਉਸ ਨੂੰ ਜਾ ਕੇ ਆਖਿਆ ਕਿ ਆਪ ਨੇ ਚਪੇੜ ਨਹੀਂ ਸੀ ਮਾਰਨੀ ਕਿਉਂਕਿ ਮੂਰਤੀ ਇੱਕ ਬੱਚਾ ਹੀ ਹੈ, ਜੇ ਭਲਾ ਉਹ ਤੁਹਾਡੇ ਉਂਗਲ ਹੀ ਲਾ ਦਿੰਦਾ ਤਾਂ ਆਮ ਕੈਦੀਆਂ ਵਿੱਚ ਤੁਹਾਡੀ ਬੜੀ ਬੇਇੱਜ਼ਤੀ ਹੋ ਜਾਂਦੀ। ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਇੱਕ ਦੋ ਪੰਜਾਬੀ ਭਾਈਆਂ ਸਾਹਮਣੇ ਹੀ ਮੂਰਤੀ ਤੋਂ ਇੱਕ ਤਰ੍ਹਾਂ ਦੀ ਮਾਫ਼ੀ ਮੰਗ ਲਈ ਅਤੇ ਮਾਮਲਾ ਦੂਸਰੇ ਦਿਨ ਹੀ ਖਤਮ ਹੋ ਗਿਆ। ਬੜੇ ਬੜੇ ਰੰਗ ਮੁਜ਼ਾਰੇ ਹੋਏ ਵੀ ਕੀ ਵਰਨੀਏ, ਸਾਰੇ ਹਾਲ ਦੱਸੇ ਜਾਣ ਤਾਂ ਹਜ਼ਾਰਾਂ ਹੀ ਪੱਤਰ ਭਰ ਜਾਣ, ਟਾਵੀਆਂ ਗੱਲਾਂ ਹੀ ਬਸ ਦੱਸਣੀਆਂ ਹਨ ਜੋ ਬਸ ਦੱਸਣ ਯੋਗ ਹਨ। ਕਈ ਬੜੇ ਨਾਮਵਾਰ ਉੱਘੇ ਮਦਰਾਸੀਆਂ ਅਤੇ ਆਂਧਰਾ ਦੇਸ਼ ਦੇ ਆਗੂਆਂ ਸ਼ੰਭਾ ਮੂਰਤੀ, ਸੀਤਾ ਰਾਮ ਸ਼ਾਸਤਰੀ, ਡਾਕਟਰ ਸੁਬਰੋਮਨੀਅਮ, ਵੈਂਕਟਾ ਪਾਇਆ ਕੁੰਡੂ, ਰਾਮਾ ਰਾਓ ਆਦਿ ਦੇ ਮੇਲੇ ਹੋਏ। ਜੋ ਸਾਡੀ ਉਮਰ ਕੈਦ ਦੇ ਹਾਲਾਤ ਸੁਣ ਅਤੇ ਸਾਡੇ ਹਿਸਟਰੀ ਟਿਕਟ ਦੇਖ ਕੇ ਹੀ ਠਠੰਬਰ ਜਾਣ ਅਤੇ ਉਹਨਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਣ। ਕਈ ਵਿਦਵਾਨ ਗ੍ਰੈਜੂਏਟਾਂ ਨੇ ਸਾਡੇ ਹਿਸਟਰੀ ਟਿਕਟਾਂ ਦੀਆਂ ਹਰ ਫਰਫ ਨਕਲਾਂ ਉਤਾਰੀਆਂ ਅਤੇ ਜਾਂਦੇ ਹੋਏ ਆਪਣੇ ਨਾਲ ਹੀ ਲੈ ਗਏ। ਸਾਨੂੰ ਉਹਨਾਂ ਸੱਜਣਾਂ ਦੇ ਨਾਂ ਵੀ ਉਦੋਂ ਯਾਦ ਸਨ ਪਰ ਹੁਣ ਭੁੱਲ ਗਏ। ਇਹ 1922 ਸਾਲ ਦਾ ਜ਼ਿਕਰ ਹੈ। ਸਾਨੂੰ ਬਾਹਰ ਪੰਜਾਬ ਦੀਆਂ ਪੰਥ ਖਬਰਾਂ ਵੀ ਖਾਸੀਆਂ ਮਿਲਣ ਲੱਗੀਆਂ। ਸਾਡੀ ਮੁਲਾਕਾਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਹੋਏ ਜਥੇਦਾਰ ਭਾਈ ਤੇਜਾ ਸਿੰਘ ਜੀ ਚੂੜਕਾਣਾ ਅਤੇ ਇੱਕ ਗ੍ਰੈਜੂਏਟ ਨੌਜਵਾਨ ਭਾਈ ਅਮਰ ਸਿੰਘ ਬੋਲਾਨੀ, ਦੋ ਸੱਜਣ ਅਚਨਚੇਤ ਹੀ ਆ ਗਏ। ਉਹਨਾਂ ਨੂੰ ਜੇਲ੍ਹ ਅਫਸਰਾਂ ਨੇ ਸਿੱਧਾ ਜੇਲ੍ਹ ਅੰਦਰ ਹੀ ਲਿਆਂਦਾ ਅਤੇ ਜੇਲ੍ਹ ਅੰਦਰ ਜੱਫੀਆਂ ਪਾਪਾ ਮੁਲਾਕਾਤਾਂ ਹੋਈਆਂ। ਬੜੀਆਂ ਖੁੱਲ੍ਹੀਆਂ ਅਤੇ ਰਜਵੀਆਂ ਮਨ ਭਾਉਂਦੀਆਂ ਮੁਲਾਕਾਤਾਂ ਅਫਸਰਾਂ ਨੇ ਕਰਵਾਈਆਂ। ਉਹਨਾਂ ਨੇ ਅੰਦਰ ਹੀ ਸਾਡੀ ਪੰਗਤ ਵਿੱਚ ਭੋਜਨ ਵਿੰਜਣ, ਕੜਾਹ ਪ੍ਰਸ਼ਾਦ ਤਸ਼ਮਈ ਆਦਿ ਛਕੇ। ਜੇਲ੍ਹ ਘਰ ਵਿੱਚ ਪ੍ਰਾਹੁਣੇ ਆਇਆਂ ਦੀ ਸੋਹਣੀ ਪ੍ਰਾਹੁਣਚਾਰੀ ਹੋਈ। ਉਹਨਾਂ ਦੀ ਜ਼ਬਾਨੀ ਦੇਸ਼ ਪੰਜਾਬ ਅਤੇ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾਂ ਵਾਲੇ ਸਮਾਚਾਰ ਸੁਣ ਕੇ ਸਾਨੂੰ ਗਜ ਗਜ ਲਾਲੀਆਂ ਚੜ੍ਹ ਗਈਆਂ। ਜਥੇਦਾਰ ਤੇਜਾ ਸਿੰਘ ਚੂੜਕਾਣੀਏ ਤਾਂ ਅਜਿਹੇ ਪੰਥ ਔਜ ਮੌਜ ਦੇ ਨਸ਼ੇ ਵਿੱਚ ਪ੍ਰਤੀਤ ਹੁੰਦੇ ਸਨ ਕਿ ਉਹਨਾਂ ਦੇ ਮੂੰਹੋਂ ਸਾਰੀਆਂ ਗੱਲਾਂ ਦੱਸਣੀਆਂ ਹੀ ਦੁੱਭਰ ਸਨ। ਕਿਉਂਕਿ ਜਦ ਅਸੀਂ ਪ੍ਰਸ਼ਨ ਕਰੀਏ ਅਤੇ ਨਾਨਾ ਭੰਤੀ ਪੰਥਕ ਹਾਲ ਪੁੱਛੀਏ, ਬਸ ਉਹ ਬਹੁਤਾ ਇਹੋ ਆਖਣ ਕਿ ਕੀ ਪੁੱਛਣਾ ਹੈ, ਪੇਖਿਆ ਹੀ ਪ੍ਰਮਾਣ ਹੈ, ਤੁਸੀਂ ਖੁਦ ਬਾਹਰ ਆ ਕੇ ਦੇਖ ਲੈਣਾ, ਤੁਸੀਂ ਅੱਜ ਛੁੱਟੇ ਕਿ ਕੱਲ੍ਹ ਛੁੱਟੇ। ਮਸਾਂ ਤਰਦੀਆਂ ਗੱਲਾਂ ਦੀ ਹੀ ਪੁੱਛ ਕੀਤੀ ਪਰ ਸਾਨੂੰ ਤਾਂ ਪਤਾ ਸੀ ਕਿ ਸਾਨੂੰ ਹਾਲੇ ਕਿਹਨੇ ਛੱਡਣਾ ਹੈ, ਨਾ ਕੋਈ ਛਡਾਏ ਨਾ ਛੁੱਟੀਏ, ਸਾਡੇ ਵਿੱਚੋਂ ਟਾਵੇਂ ਹੀ ਛੁੱਟਣਗੇ। ਇਹ ਸੱਜਣ ਕੁਛ ਧਾਰਮਿਕ ਪੁਸਤਕ ਵੀ ਦੇ ਗਏ ਅਤੇ ਕੁਛ ਮਾਇਆ ਦੇਣ ਵੀ ਆਖਣ ਲੱਗੇ ਕਿ ਜਮ੍ਹਾਂ ਕਰਾ ਜਾਈਏ। ਅਸੀਂ ਆਖਿਆ ਇੱਥੇ ਕੋਈ ਥੋੜੋ ਥੋੜੀ ਹੈ, ਤੁਸੀਂ ਆਪਣੀ ਅੱਖੀਂ ਦੇਖ ਚੱਲੇ ਹੋ, ਖਾਲਸੇ ਦੀ ਜੇਲ੍ਹ ਜੰਗ ਅੰਦਰ ਤਲਵਾਰ ਪਾਈ ਹੋਈ ਹੈ। ਇਸ ਵਿੱਚ ਖੂਬ ਮੁਲਾਕਾਤਾਂ ਦੀ ਡਾਂਝ ਲਈ। ਜਾਂਦਿਆਂ ਜਾਂਦਿਆਂ ਜਾਣ ਲੱਗਿਆ ਦਾਸ ਨੇ ਭਾਈ ਤੇਜਾ ਸਿੰਘ ਨੂੰ ਆਖਿਆ ਕਿ ਤੁਸੀਂ ਜੇਲ੍ਹ ਅਫਸਰਾਂ ਪਾਸ ਸਿਫਾਰਸ਼ ਕਰੋ ਕਿ ਸਾਥੀ ਰਾਜਪੂਤ ਪ੍ਰਿਥੀ ਸਿੰਘ ਨੂੰ, ਜੋ ਸਾਥੋਂ ਅਲੱਗ ਫਾਂਸੀ ਦੀ ਕੋਠੀ ਵਿੱਚ ਬੰਦ ਰੱਖਿਆ ਹੋਇਆ, ਉਸ ਨੂੰ ਵੀ ਸਾਡੇ ਨਾਲ ਰਲਾ ਦੇਣ। ਜੇਲ੍ਹ ਅਫਸਰ ਉਸ ਸਮੇਂ ਦੇ ਤਿੰਨੇ ਹੀ ਸਾਡੇ ਸਾਹਮਣੇ ਖੜ੍ਹੇ ਸਨ, ਸੋ ਉਸੇ ਵਕਤ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਅਤੇ ਰਾਜਪੂਤ ਵੀਰ ਨੂੰ ਵੀ ਸਾਡੇ ਵਾਲੇ ਬਲਾਕ ਵਿੱਚ ਲਿਆਂਦਾ ਗਿਆ। ਮੌਕਾ ਤੜਕੇ ਜੇਲ੍ਹ ਅਫਸਰਾਂ ਨੇ ਵੀ ਸਾਡੇ ਮੁਲਾਕਾਤੀਆਂ ਤੋਂ ਇਹ ਮੰਗ ਕੀਤੀ ਕਿ ਇਹਨਾਂ ਸਾਰੇ ਸੱਜਣਾਂ ਨੂੰ ਮਨਾ ਲਜਾਓ ਕਿ ਥੋੜ੍ਹਾ ਬਹੁਤ ਮਨਿਸ਼ਤ ਅਤੇ ਮਨ ਰੁਚਿਤ ਕੰਮ ਕਰਨ ਲਈ ਹੱਥ ਲਾ ਛੱਡਿਆ ਕਰਨ, ਤਾਂ ਅਸੀਂ ਇਹਨਾਂ ਨੂੰ ਦਿਨ ਭਰ ਖੁੱਲ੍ਹਾ ਰੱਖਣ ਲਈ ਹਾਵੀ ਹੋ ਜਾਵੀਏ। ਅਸੀਂ ਇਹਨਾਂ ਨੂੰ ਖੁੱਲ੍ਹੇ ਰੱਖਣ ਦਾ ਇੱਕ ਬਹਾਨਾ ਹੀ ਲੋੜਦੇ ਹਾਂ, ਹੋਰ ਕੰਮ ਕੁੰਮ ਅਸੀਂ ਇਹਨਾਂ ਤੋਂ ਕੋਈ ਨਹੀਂ ਲੈਣਾ। ਅੱਗੇ ਦਿਨ ਭਰ ਕੋਠੀਆਂ ਅੰਦਰ ਤਾੜੀ ਰੱਖਣਾ ਸਾਨੂੰ ਇਹਨਾਂ ਨਾਲ ਵਹਿਸ਼ੀਆਣਾ ਸਲੂਕ ਮਹਿਸੂਸ ਹੁੰਦਾ ਹੈ। ਸੋ ਜਥੇਦਾਰ ਦਾ ਹੰਮਾ ਰੱਖਣ ਲਈ ਅਸੀਂ ਇਹ ਗੱਲ ਮੰਨ ਲਈ ਤਾਂ ਕਾਰਖਾਨੇ ਵਿੱਚ ਬਾਹਰ ਕੰਮ ਕਰਨ ਲਈ ਥਾਂ ਥਾਂ ਸਾਰੇ ਸਾਥੀਆਂ ਨੂੰ ਕੱਢ ਦਿੱਤਾ। ਦੋ ਜਾਣੇ ਤਾਂ ਅਸੀਂ ਅੱਗੇ ਲੰਗਰ ਵਿੱਚ ਰਹਿੰਦੇ ਹੀ ਸੀ, ਦੋ ਜਾਣੇ ਹੋਰ ਦਰਜ਼ੀ ਦਾ ਕੰਮ ਸਿੱਖਣ ਲਾ ਦਿੱਤੇ, ਦੋ ਨੂੰ ਹਸਪਤਾਲ ਬਿਮਾਰਾਂ ਦੀ ਸੇਵਾ ਕੰਪਾਊਂਡਰੀ ਆਦਿ ਕਰਨ ਭੇਜ ਦਿੱਤਾ। ਸਹਿਜ ਭਾਈ ਨੂੰ ਲੜਕਿਆਂ ਨੂੰ ਹਿੰਦੀ ਪੜ੍ਹਾਉਣ ਲਾ ਦਿੱਤਾ ਅਤੇ ਵੀਰ ਕਰਤਾਰ ਸਿੰਘ ਜੀ ਆਪਣੀ ਮੌਜ ਨਾਲ ਹੀ ਜਲਦਸਾਜ਼ੀ ਦਾ ਕੰਮ ਕਰਨ ਲੱਗ ਪਏ। ਇਸ ਵਿਧ ਸੁੱਖ ਸਾਂਦ ਸੇਤੀ ਬਤੀਤਣ ਲੱਗੀ। ਸਾਡੇ ਇਸ਼ਨਾਨ ਕਰਨ ਹਿੱਤ ਵੱਖਰਾ ਹੀ ਸਰਬਲੋਹੀ ਪੰਪ ਲਗਵਾ ਦਿੱਤਾ ਗਿਆ ਜੋ ਸਾਡੇ ਹੱਥ ਦੇ ਅੰਦਰ ਹੀ ਸੀ। ਪੰਪ ਦੇ ਥੱਲੇ ਬੈਠ ਕੇ ਇਸ਼ਨਾਨ ਕਰਨ ਅਤੇ ਕੱਪੜੇ ਧੋਣ ਵਾਸਤੇ ਸੀਮੈਂਟ ਦਾ ਫਰਸ਼ ਲਗਵਾ ਦਿੱਤਾ ਅਤੇ ਪੰਪ ਨੂੰ ਜਿੰਦਰਾ ਲਾ ਕੇ ਕੁੰਜੀ ਸਾਡੇ ਸਪੁਰਦ ਕੀਤੀ ਗਈ ਤਾਂ ਕਿ ਕੋਈ ਅਖਲਾਕੀ ਜਾਂ ਹੋਰ ਪੋਲੀਟੀਕਲ ਕੈਦੀ ਉਸ ਪੰਪ ਨੂੰ ਨਾ ਵਰਤੇ। ਟੱਟੀਆਂ ਦੀ ਹਾਲਤ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਰਾਜਮੰਦਰੀ ਜੇਲ੍ਹ ਵਿੱਚ ਬਹੁਤ ਹੀ ਖਰਾਬ ਸੀ। ਅੱਡ ਅੱਡ ਸਾਰੇ ਬਲਾਕਾਂ ਵਿੱਚ ਇੱਕ ਇੱਕ ਕਮਰਾ ਬਣਿਆ ਹੋਇਆ ਸੀ, ਭਾਵੇਂ ਥੱਲਿਓਂ ਸੀਮੈਂਟ ਦਾ ਫਰਸ਼ ਸੀ, ਪਰ ਉੱਥੇ ਬੇਸ਼ਰਮੀ ਨਾਲ ਬੈਠਣ ਦਾ ਤਰੀਕਾ ਵੀ ਪਿੱਛੇ ਦੱਸ ਆਏ ਹਾਂ। ਸਾਡਾ ਇਹ ਮੋਰਚਾ ਤਾਂ ਪਹਿਲਾਂ ਹੀ ਸਰ ਹੋ ਗਿਆ ਸੀ ਅਤੇ ਜੇਲ੍ਹ ਵਾਲਿਆਂ ਨੇ ਸਾਡੇ ਬਲਾਕ ਵਿੱਚ ਤਾਂ ਪਰਦੇਦਾਰ ਟੱਟੀਆਂ ਬਣਵਾ ਹੀ ਦਿੱਤੀਆਂ ਸਨ। ਸਹਿਜੇ ਸਹਿਜੇ ਇਸ ਤਜਵੀਜ਼ ਨੂੰ ਸਾਰੀ ਜੇਲ੍ਹ ਵਿੱਚ ਹੀ ਜਾਰੀ ਕਰ ਦਿੱਤਾ ਅਤੇ ਆਈ ਜੀ ਦੇ ਆਉਣ ਪਰ ਖਾਸ ਇਸ ਗੱਲ 'ਤੇ ਪੰਡਿਤ ਜਗਤ ਰਾਮ ਅਤੇ ਸਾਥੀਆਂ ਨੇ ਜ਼ੋਰ ਦਿੱਤਾ ਕਿ ਸਾਰੇ ਮਦਰਾਸ ਹਾਤੇ ਦੇ ਜੇਲ੍ਹਾਂ ਅੰਦਰ ਇਹੋ ਸਿਸਟਮ ਜਾਰੀ ਹੋ ਜਾਵੇ ਅਤੇ ਉਸਨੇ ਮੰਨ ਲਿਆ। ਮਦਰਾਸ ਜੇਲ੍ਹਾਂ ਵਿੱਚ ਦਾਲ ਭਾਜੀ ਇਕੱਠੀ ਹੀ ਰਲਵੀਂ ਪਕਾ ਕੇ ਦਿੱਤੀ ਜਾਂਦੀ ਸੀ। ਸਾਡੇ ਵਾਂਗੂ ਇੱਕ ਵਕਤ ਦਾਲ ਅਤੇ ਦੂਜੇ ਵੇਲੇ ਭਾਜੀ ਨਹੀਂ ਚਾੜਦੇ, ਦੋਵੇਂ ਵਕਤ ਦਾਲ ਭਾਜੀ ਦਾ ਗੁਤਾਵਾ ਕਰ ਦਿੰਦੇ ਹਨ ਅਤੇ ਵਿੱਚ ਇਮਲੀ ਜ਼ਰੂਰ ਵਰਤੀ ਜਾਂਦੀ ਹੈ। ਸਾਨੂੰ ਵੀ ਇਮਲੀ ਦੇਣ ਲੱਗੇ, ਅਸੀਂ ਉਹ ਵਾਪਸ ਕਰ ਦਿੱਤੀ ਅਤੇ ਆਖਿਆ ਕਿ ਅਸੀਂ ਇਸ ਦੇ ਚਾਹਕ ਨਹੀਂ, ਤਾਂ ਜੇਲ੍ਹ ਅਫਸਰਾਂ ਨੇ ਇਸ ਦੇ ਥਾਂ ਸਾਨੂੰ ਨਿੰਬੂ ਅਚਾਰ ਪਾਉਣ ਵਾਸਤੇ ਬਾਹਰੋਂ ਮੰਗਵਾ ਦਿੱਤੇ। ਅੰਬਾਂ ਦੀ ਰੁੱਤ ਆਈ ਤਾਂ ਜੇਲ੍ਹ ਕਾਨੂੰਨ ਅਨੁਸਾਰ ਸੁਪਰਡੈਂਟ ਨੂੰ ਅਖਤਿਆਰ ਸੀ ਕਿ ਜੇਲ੍ਹ ਬਾਗ ਦੇ ਅੰਬਾਂ ਨੂੰ ਦਾਲ ਵਿੱਚ ਪਾ ਕੇ ਭਾਜੀ ਦੇ ਥਾਂ ਪਕਵਾ ਕੇ ਕੈਦੀਆਂ ਨੂੰ ਦੇ ਸਕਦਾ ਹੈ, ਪਰ ਅਸੀਂ ਉਹ ਵੀ ਨਾ ਮਨਜ਼ੂਰ ਕੀਤਾ। ਤਾਂ ਜੇਲ੍ਹ ਅਫਸਰਾਂ ਨੇ ਸਾਡੇ ਵਾਸਤੇ ਹਫ਼ਤੇ ਵਿੱਚ 3 ਵਾਰ ਇੱਕ ਇੱਕ ਅੰਬ ਪ੍ਰਤੀ ਜੀ ਬੰਬਈ ਦੇ ਅੰਬ ਮੰਗਵਾ ਕੇ ਦੇਣ ਦੀ ਮਨਜ਼ੂਰੀ ਦੇ ਦਿੱਤੀ, ਜੋ ਕਿ ਇੱਕ ਇੱਕ ਸੇਰ ਪੱਕੇ ਦਾ ਹੁੰਦਾ ਸੀ। ਬੜੇ ਮਿੱਠ ਰਸ ਭਰੇ ਅੰਬ ਹੁੰਦੇ ਸਨ। ਅਸੀਂ ਇਹਨਾਂ ਦੀਆਂ ਗੁਠਲੀਆਂ ਆਪੋ ਆਪਣੀਆਂ ਕੋਠੀਆਂ ਦੇ ਅੱਗੇ ਬੀਜ ਦਿੱਤੀਆਂ ਅਤੇ ਪਾਣੀ ਪਾਉਂਦੇ ਰਹੇ। ਉਹ ਥੋੜ੍ਹੇ ਦਿਨਾਂ ਵਿੱਚ ਹੀ ਤਕੜੇ ਅੰਬ ਦੇ ਬ੍ਰਸ਼ ਬਣ ਗਏ। ਅੰਬਾਂ ਦੇ ਦਰਖਤ ਹੁਣ ਤਾਂ ਹੀ ਉਸ ਜੇਲ੍ਹ ਵਿੱਚ ਸਾਡੀ ਯਾਦਗਾਰ ਖੜ੍ਹੀ ਹੈ ਅਤੇ ਉਹ ਫਲ ਦਿੰਦੇ ਹਨ। ਪਪੀਤਾ ਫਲ ਵੀ ਉੱਥੇ ਬਹੁਤ ਪਹੁੰਚਿਆ। ਗੱਲ ਕਿ ਸਾਡਾ ਰਾਜਮੰਦਰੀ ਜੇਲ੍ਹ ਅੰਦਰ ਰਾਜ ਸਰਾਜ ਹੀ ਬਣਿਆ ਰਿਹਾ। ਸਾਰੀ ਜੇਲ੍ਹ ਦੇ ਅਫਸਰ ਸਾਥੋਂ ਖੁਸ਼ ਰਹੇ ਅਤੇ ਉਹਨਾਂ ਵੀ ਸਾਨੂੰ ਸੁਖੀ ਹੀ ਰੱਖਿਆ। ਕੋਈ ਗੜਬੜ ਨਹੀਂ ਕੀਤੀ, ਨਾ ਹੀ ਉਹਨਾਂ ਕੋਈ ਗੜਬੜ ਕਰਨ ਦਾ ਸਾਨੂੰ ਮੌਕਾ ਦਿੱਤਾ। ਸਲੂਕ ਜੋ ਅੱਛਾ ਰੱਖਦੇ ਸਨ। ਬਸ ਉੱਤੇ ਹੀ ਇੱਕ ਔਖਿਆਈ ਸੀ, ਉੱਥੇ ਗਰਮੀ ਬਹੁਤ ਸੀ, ਰਾਤਾਂ ਨੂੰ ਕੋਠੀਆਂ ਵਿੱਚ ਤੜੇ ਰਹਿਣਾ ਪੈਂਦਾ ਸੀ। ਦਸੰਬਰ ਜਨਵਰੀ ਦੇ ਮਹੀਨੇ ਵੀ ਮਸਾਂ ਇੱਕ ਕੰਬਲ ਦਾ ਪਾਲਾ ਹੁੰਦਾ ਸੀ, ਪਰ ਹਵਾ ਪਾਣੀ ਉੱਥੋਂ ਦਾ ਸਾਡੇ ਮਾਫਕ ਆ ਗਿਆ। ਦਾਸ ਦਾ ਵਜ਼ਨ ਤੋਲ 120 ਤੋਂ 160 ਪਾਉਂਡ ਇੱਕ ਸਾਲ ਅੰਦਰ ਹੀ ਹੋ ਗਿਆ ਅਤੇ ਸਰੀਰ ਵੀ ਰਿਸ਼ਟ ਪੁਸ਼ਟ ਹੋ ਗਿਆ। ਲੰਗਰ ਸਜਾਉਂਦੇ ਖਾਸੀ ਕਸਰਤ ਵੀ ਹੋ ਜਾਂਦੀ। ਦੂਰੋਂ ਸਰਬਲੋ ਦੇ ਡੋਲ ਪਾਣੀ ਦੇ ਭਰ ਭਰ ਆਪਣੇ ਲੰਗਰ ਵਿੱਚ ਢੋਣੇ ਪੈਂਦੇ ਸਨ। ਸਵੇਰ ਤੋਂ 12 ਵਜੇ ਤਾਈਂ ਲੰਗਰ ਸਜਾਉਣ ਦੀ ਘਾਲ ਹੀ ਘਾਲਦੇ ਰਹਿਣਾ, ਅਜੇ ਬਰਤਨਾਂ ਨੂੰ ਸੋਧਾ ਚਾੜਨ ਦੀ ਸੇਵਾ ਮੱਲੋ ਮੱਲੀ ਖੋ ਕੇ ਦੂਜੇ ਸੱਜਣਾਂ ਨੇ ਲੈ ਲੈਣੀ। ਡੋਲ ਦੇ ਕਿਨਾਰਿਆਂ ਨੂੰ ਤਾਂ ਖਾਪੜ ਖੇੜੀ ਨਿਹੰਗ ਗੰਡਾ ਸਿੰਘ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਉਸ ਨੂੰ ਐਸੇ ਪ੍ਰੇਮ ਨਾਲ ਸੋਧਾ ਚਾੜਨਾ ਕਿ ਹਮੇਸ਼ਾ ਡੋਲ 'ਤੇ ਕੜਾਹੀਆਂ ਚਾਂਦੀ ਵਾਂਗੂ ਚਿਲਕਦੇ ਰਿਹਾ ਕਰਨ। ਬਾਕੀ ਬਾਂਸਣਾਂ ਦੀ ਮਾਂਜਣ ਸੇਵਾ ਸਾਰਿਆਂ ਰਲ ਮਿਲ ਕੇ ਕਰ ਲੈਣੀ। ਇਸ ਤਰ੍ਹਾਂ ਸੁਧਾਈ ਅਤੇ ਸ਼ੱਕ ਸ਼ਿਕਾਈ ਕਰਕੇ ਮਸਾਂ 1-2 ਵਜੇ ਤਾਈਂ ਵਿਹਲ ਹੁੰਦੀ। ਬਸ ਫਿਰ ਅਗਲੀ ਸਵੇਰ ਤਾਈਂ ਛੁੱਟੀ ਹੋ ਜਾਂਦੀ, ਕਿਉਂਕਿ ਅਸੀਂ ਲੰਗਰ 8 ਪਹਿਰਾਂ ਹੀ ਸਜਾਇਆ ਕਰਦੇ ਸੀ। ਆਥਣ ਨੂੰ ਵੀ ਪ੍ਰਸਾਦੇ ਦੁਪਹਿਰ ਵਾਲੇ ਮਿੱਠੇ ਕਰਕੇ ਛਕਣੇ, ਜੋ ਸੱਚਮੁੱਚ ਬੜੇ ਮਿੱਠੇ ਲੱਗਣੇ। ਇਸੇ ਕਰਕੇ ਖਾਲਸਾਈ ਬੋਲੇ ਅੰਦਰ ਬੇਹੇ ਪ੍ਰਸ਼ਾਦਿਆਂ ਦਾ ਨਾਂ ਮਿੱਠੇ ਪ੍ਰਸਾਦੇ ਪ੍ਰਸਿੱਧ ਹੈ। ਵਿਹਲੇ ਸਮੇਂ ਵਿੱਚ ਦਾਸ ਨੇ ਗੁਰਮਤਿ ਸੰਬੰਧੀ ਅਨੇਕ ਪ੍ਰਕਾਰੀ ਵਿਸ਼ਿਆਂ ਉੱਤੇ ਪੁਸਤਕਾਂ ਲਿਖਣੀਆਂ ਪੜ੍ਹਨੀਆਂ। ਦਾਸ ਨੂੰ ਇੱਥੇ ਲਿਖਣ ਪੜ੍ਹਨ ਦਾ ਪੂਰਾ ਸਮਾਨ ਸਰਕਾਰੀ ਤੌਰ 'ਤੇ ਮਿਲ ਗਿਆ ਹੋਇਆ ਸੀ। ਇੱਥੋਂ ਹੀ ਗਿਆਨੀ ਨਾਰ ਸਿੰਘ ਪ੍ਰਤੀ ਐਪਟਾਬਾਦ ਅਤੇ ਹੋਰ ਜੀਵਨ ਸਮਾਚਾਰ ਅਤੇ ਜੇਲ੍ਹਾਂ ਦੇ ਵਰਤਾਂਤ ਵੱਖੋ ਵੱਖ ਪੰਕਤੀਆਂ ਰਾਹੀਂ ਲਿਖ ਕੇ ਪਠਾਏ। ਗੁਰਮਤਿ ਵਿਵੇਕ ਦਾ ਖਰੜਾ ਇਸ ਜੇਲ੍ਹ ਵਿੱਚ ਹੀ ਤਿਆਰ ਕੀਤਾ। ਉਸ ਦਾ ਸ਼ੁੱਧ ਉਤਾਰਾ ਕਰਨ ਹੀ ਲੱਗੇ ਸਾਂ ਕਿ ਇਤਨੇ ਨੂੰ ਚਾਲਿਆਂ ਦੇ ਬਿਗਲ ਵੱਜ ਗਏ, ਅਚਣਚੇਤ ਹੀ ਤਿਆਰੇ ਹੋ ਗਏ। ਤਿਆਰੀਆਂ ਦੇ ਕੁਛ ਦਿਨ ਪਹਿਲਾਂ ਦਾਸ ਨੇ ਰਾਤਰੀ ਸਮੇਂ ਪੂਰਬ ਜਨਮ ਝਾਕੀ ਦਾ ਇੱਕ ਦ੍ਰਿਸ਼ਟਾਂਤ ਦੇਖਿਆ, ਜੋ ਮੇਰੇ ਹਿਰਦੇ 'ਤੇ ਉਕਰਿਆ ਗਿਆ। ਦਿਨ ਚੜ੍ਹਦੇ ਹੀ ਦਾਸ ਨੇ ਉਸ ਨੂੰ ਵੀਰ ਕਰਤਾਰ ਸਿੰਘ ਪ੍ਰਤੀ ਵਰਣਨ ਕੀਤਾ। ਉਸ ਵਿੱਚ ਕੁਝ ਭਵਿੱਖ ਨਜ਼ਾਰਾ ਵੀ ਹੋਣਹਾਰਾ ਸੀ। ਵੀਰ ਕਰਤਾਰ ਸਿੰਘ ਜੀ ਅਜਿਹੇ ਵਿਜ਼ੀਅਨ ਨਜ਼ਾਰਿਆਂ ਦੇ ਬੜੇ ਮੌਤਿਕ ਭਰੋਸਾ ਰੱਖਣ ਵਾਲੇ ਸਨ। ਉਹਨਾਂ ਦ੍ਰਿੜ ਗੱਠ ਬੰਨ ਲਈ ਕਿ ਇਹ ਵਰਤਾਰਾ ਪੱਕਾ ਪ੍ਰਤੀਤ ਵਰਤ ਕੇ ਹੀ ਰਹੇਗਾ। ਪੂਰਵ ਜਨਮ ਦੀ ਝਾਕੀ ਦਾ ਉਕਤ ਸੀਨ ਸੰਖੇਪ ਮਾਤਰ ਇਸ ਵਿਧ ਹੈ। ਦਾਸ ਇੱਕ ਰਾਜ ਘਰਾਣੇ ਅੰਦਰ ਰਾਜਕੁਮਾਰ ਹੈ, ਅਜੇ ਬਾਲ ਬਰੇਸ ਹੀ ਹੈ, ਕੋਈ ਪਹਾੜੀ ਇਲਾਕਾ ਭਾਸਦਾ ਹੈ। ਹੋਲੀਆਂ ਖੇਡਣ ਵਾਲੀ ਬਹਾਰੀ ਮੌਸਮ ਹੈ, ਪਹਾੜੀ ਧਰਤੀ ਬੜੀ ਅਚਰਜ ਹੈ ਅਤੇ ਕਾਂਤ ਕੰਦਰੀ ਗੁਫਾਵਾਂ ਅੰਦਰ ਕਿਤੇ ਕਿਤੇ ਤਪੱਸੀ ਸਾਧੂ ਰਿਖੀਸ਼ਰ ਵੀ ਰਹਿੰਦੇ ਸਨ। ਦਾਸ ਆਪਣੇ ਜਮਾਂਦਰੂ ਸਾਧ ਸੇਵਾ ਚੇਟਕੀ ਸੁਭਾਅ ਦੇ ਅਨੁਸਾਰ ਨਿਤਾ ਪ੍ਰਤੀ ਉਕਤ ਪਹਾੜੀ ਕੰਦਰਾਵਾਂ ਵਿਖੇ ਫਲ ਫਲੋਹਾਰ ਸਮੁੰਦਰ ਦੇ ਮੱਟ ਕੇ ਸਿਪਾਹੀਆਂ ਸੇਵਾਦਾਰਾਂ ਦੇ ਸਿਰਾਂ 'ਤੇ ਚੁਕਾ ਕੇ ਲਿਜਾਇਆ ਕਰਦਾ ਸੀ ਅਤੇ ਆਪਣੇ ਹੱਥੀਂ ਭਾਂਤ ਭਾਂਤੀ ਗੁਫਾ ਨਿਵਾਸੀ ਤਪੱਸੀਆਂ ਪ੍ਰਤੀ ਉਹਨਾਂ ਦੀ ਜਥਾ ਰੁਚੀ ਛਾਂਦੇ ਵਰਤਾਇਆ ਕਰਦਾ ਸੀ। ਇੱਕ ਦਿਨ ਦੇਵਨੇ 'ਤੇ ਐਸੀ ਹੋਈ ਕਿ ਦਾਸ ਆਪਣੇ ਬਾਕੀ ਸਾਥੀਆਂ ਸੰਗ ਹੋਲੀ ਖੇਡ ਦਾ ਪਚਕਾਰੀ ਹੱਥ ਵਿੱਚ ਫੜੀ ਦੁਰਾਡੀਆਂ ਪਹਾੜੀਆਂ ਘਾਟੀਆਂ ਅੰਦਰ ਵਿਚਰਦਾ ਹੋਇਆ ਲੰਘ ਗਿਆ। ਦੁੱਧ ਫਲੋਹਾਰ ਬਰਦਾਰੀ ਭਿਰਤ ਜਾਨਵੀ ਸੰਗ ਸਾਥੀ ਸਨ।
ਵਿਚਰਦੇ ਵਿਚਰਦੇ ਇੱਕ ਕੰਦਰਾ ਵਿਖੇ ਇੱਕ ਕਰੰਗ ਮੂਰਤੀ ਤਪੱਸੀ ਦਾ ਬੁੱਤ ਜਿਹਾ ਨਜ਼ਰੀ ਪਿਆ,
ਜੋ ਨਿਰਾ ਕਰੰਗਾ ਹੀ ਕਰੰਗਾ ਹੱਡੀਆਂ ਦਾ ਢਾਂਚਾ ਰਹਿ ਗਿਆ ਹੋਇਆ ਸੀ। ਸੁਕੜਿਆ ਹੋਇਆ ਸਮਾਧ ਸਕੁੰਜੜ ਹੀ ਸੀ, ਸਾਹ ਸੱਤ ਉਸਦੇ ਅੰਦਰ ਕੋਈ ਆਉਂਦਾ ਜਾਂਦਾ ਨਹੀਂ ਸੀ ਜਾਪਦਾ। ਮ੍ਰਿਤਕ ਮੜਾ ਸਰੀਰ ਹੀ ਮੂਰਤੀਮਾਨ ਸੀ। ਦਾਸ ਉਹਨੂੰ ਦੇਖ ਕੇ ਸਹਿਮਿਆ, ਬੜਾ ਤਰਾਸਮਾਨ ਹੋਇਆ, ਤਰਸ ਆਇਆ ਅਤੇ ਕਰਨਾ ਰਸ ਛਾ ਗਿਆ। ਮਨ ਵਿੱਚ ਬੜੀ ਹੀ ਲਾਲਸਾ ਇਹ ਉਪਜੀ ਕਿ ਕਿਵੇਂ ਵੀ ਇਹ ਜਿਉਂਦਾ ਹੋ ਜਾਵੇ। ਖਾਦ ਖੁਰਾਕ ਖੁਣੋਂ ਵਿਚਾਰਾ ਖੁਰ ਖੱਪ ਗਿਆ। ਇੱਥੇ ਤਾਂ ਕਦੇ ਪਹੁੰਚ ਕਿਸੇ ਆਦਮਜਾਤ ਦੀ ਹੋਈ ਹੀ ਨਹੀਂ, ਤਾਂ ਕਿਵੇਂ ਇਸ ਨੂੰ ਪੋਸਣ ਪੇਖਣ ਦਾ ਸਰੰਜਾਮ ਬਣਦਾ। ਪਰ ਫਿਰ ਨਿਰੋਲ ਨਿਰਾਸ਼ਤਾ ਪਸ਼ਚਾਤ ਇੱਕ ਆਸਾ ਭਰਿਆ ਰੁਮਕਾਇਆ, ਜਿਸ ਨੇ ਫੁਰਨਾ ਰੁਮਕਾਇਆ ਕਿ ਅੱਜ ਜੋ ਇੱਧਰ ਤੇਰਾ ਫੇਰਾ ਪਵਾਇਆ ਹੈ, ਇਹ ਇਸ ਨੂੰ ਸੁਰਜੀਤ ਕਰਨ ਹਿੱਤ ਪਵਾਇਆ ਹੈ। ਅਜੇ ਇਸ ਵਿੱਚ ਜਿੰਦ ਜਾਨ ਦਾ ਰੁਮਕਾ ਬਾਕੀ ਹੈ, ਆਸ ਵੱਜ ਗਈ ਕਿ ਇਸ ਦੇ ਅੰਦਰ ਕਿਵੇਂ ਦੁੱਧ ਦਾ ਹਾਰ ਪਾਇਆ ਜਾਵੇ, ਤਾਂ ਇਹ ਜ਼ਰੂਰ ਨੌਂਬਰ ਨਾ ਹੋ ਜਾਵੇ। ਇਸ ਫੁਰਨੇ ਦਾ ਫੁਰਨਾ ਸੀ ਕਿ ਇੱਕਦਮ ਦੁੱਧ ਦੀ ਪਚਕਾਰੀ ਭਰ ਕੇ ਦਾਸ ਨੇ ਉਸ ਦੇ ਮੂੰਹ ਵਿੱਚ ਮਾਰਨੀ ਚਾਹੀ ਤਾਂ ਮੂੰਹ ਅੱਗੇ ਦੰਦੀਜਿਆ ਹੋਇਆ। ਅਜਿਹੀ ਦੰਦਣ ਪਈ ਹੋਈ ਸੀ ਕਿ ਦੁੱਧ ਅੰਦਰ ਜਾਣ ਦਾ ਕੋਈ ਰਾਹ ਨਾ ਦਿਸੇ। ਦਾਸ ਨੇ ਨਾਲ ਹੀ ਸਿਪਾਹੀਆਂ ਵੱਲ ਇਸ਼ਾਰਾ ਕੀਤਾ ਕਿ ਕਿਵੇਂ ਦੰਦਣ ਖੋਲ੍ਹੋ। ਉਸ ਦਾ ਸਰੀਰ ਪੱਥਰ ਵਾਂਗੂ ਪਥਰਾਇਆ ਅਤੇ ਲੋਹੇ ਵਾਂਗੂ ਆਕੜਿਆ ਪਿਆ ਸੀ। ਦੰਦਲੱਪਰ ਨੂੰ ਆਖਣਾ ਸੀ ਕਿ ਸਿਪਾਹੀਆਂ ਪੱਥਰ ਮਾਰ ਕੇ ਉਸਦੇ ਸਾਹਮਣੇ ਦੇ ਦੰਦ ਤੋੜ ਦਿੱਤੇ ਅਤੇ ਦਾਸ ਨੇ ਦੁੱਧ ਭਰੀ ਪਿਚਕਾਰੀ ਉਸਦੇ ਅੰਦਰ ਘੱਤ ਮਾਰੀ। ਦੁੱਧ ਪੀੜ ਅਤੇ ਦੰਦ ਪੀੜ ਹੋਣ ਕਰਕੇ ਉਸਦੇ ਦਿਮਾਗ ਵਿੱਚ ਚੜ੍ਹੇ ਹੋਏ ਸਵਾਸ ਪ੍ਰਾਣ ਹਠਾਹਾਂ ਉਤਰੇ ਅਤੇ ਸੁਰਤ ਖੁੱਲ੍ਹਣ ਸਾਰ ਉਸਨੇ ਸ਼ਰਾਫ ਦੇਣੇ ਸ਼ੁਰੂ ਕਰ ਦਿੱਤੇ। ਮੈਂ ਤੇਰੇ ਬਾਪ ਦਾ ਰਾਜ ਭਾਗ ਲੈਣ ਵਾਸਤੇ ਇੱਕ ਹੋਰ ਤਪੱਸਿਆ ਕੀਤੀ। ਜਾ, ਤੈਂ ਮੇਰੀ ਤਪੱਸਿਆ ਵਿੱਚ ਭੰਗ ਪਾਇਆ ਹੈ। ਜੇ ਮੇਰੀ ਮਨੋਕਾਮਨਾ ਪੂਰੀ ਨਹੀਂ ਹੋਈ ਤਾਂ ਤੇਰਾ ਰਾਜ ਭਾਗ ਵਿਰਸਾ ਵੀ ਨਸ਼ਟ ਹੋ ਜਾਏਗਾ
ਅਤੇ ਮੈਂ ਤੇਰਾ ਬਦਲਾ ਅਗਲੇ ਜਨਮ ਵਿੱਚ ਲਵਾਂਗਾ। ਇਸ ਪ੍ਰਕਾਰ ਦੇ ਕੋਪ ਭਰੇ ਇੱਕ ਵਚਨ ਉਚਾਰ ਕੇ ਉਸਨੇ
ਮੇਰੀ ਔਰ ਰੋਹ ਵਿੱਚ ਆ ਕੇ ਤਰਸ਼ੂਲ ਚਲਾਈ, ਜੋ ਖਬਰ ਨਹੀਂ ਉਸ ਪਾਸ ਉੱਥੋਂ ਕਿੱਥੋਂ ਆ ਗਈ। ਮੇਰੀ ਤਾਂ ਸੁੱਤੇ ਸਦੀ ਰੱਖਿਆ ਹੋ ਗਈ, ਪਰ ਨਿਸ਼ਾਨਾ ਉਸਦਾ ਮੇਰੀ ਔਰ ਸੀ। ਮੇਰੇ ਤਰਸ਼ੂਲ ਨਾ ਲੱਗਾ, ਇੱਕ ਸਿਪਾਹੀ ਦੀ ਲੱਤ ਉੱਤੇ ਜਾ ਲੱਗਾ ਅਤੇ ਪੱਟ ਕੋਲੋਂ ਲੱਤ ਲਾਹ ਕੇ ਸੁੱਟ ਦਿੱਤੀ। ਤਿਸ ਪਰ ਇਹ ਸੀਨ ਤਾਂ ਅਲੋਪ ਹੋ ਗਿਆ, ਪਰ ਇਸ ਡਰਾਪ ਸੀਨ ਦੇ ਹੁੰਦਿਆਂ ਦੂਜੀ ਝਾਕੀ ਦਾ ਪਰਦਾ ਚੁੱਕਿਆ ਗਿਆ, ਜੋ ਇਸੇ ਜਨਮ ਦਾ ਵਰਤਨਹਾਰ ਝਾਕਾ ਪ੍ਰਤੀਤ ਹੁੰਦਾ ਸੀ। ਉਹ ਤਪੱਸੀ ਲੱਤੋਂ ਲੰਗੜਾ ਹੋਇਆ ਪਰ ਬੜੀ ਰਿਸ਼ਟ ਪੁਸ਼ਟ ਹੈਂਕੜ ਵਿੱਚ ਹੈਂਕੜਿਆ ਹੋਇਆ ਆਪਣੇ ਲੋ ਲਸ਼ਕਰ ਨੂੰ ਲਈ ਮੇਰੇ ਸਾਹਮਣੇ ਆਣ ਖਲੋਤਾ। ਮੈਂ ਉਸਨੂੰ ਆਖਿਆ ਕਿ ਬਸ, ਤੇਰੀ ਤਪੱਸਿਆ ਦਾ ਫਲ ਤੈਨੂੰ ਇਹੋ ਹੈਂਕੜਬਾਜ਼ੀ ਹੀ ਮਿਲੀ? ਇਹ ਲੱਤ ਕਿਸ ਤੋਂ ਕਟਵਾਈ ਹੈ? ਤਾਂ ਉਸ ਆਖਿਆ, ਜਿਸਦੀ ਮੈਂ ਕੱਟੀ ਸੀ ਉਸਨੇ ਹੁਣ ਮੇਰੀ ਕੱਟ ਦਿੱਤੀ। ਫਰਕ ਸਿਰਫ ਇਤਨਾ ਹੈ ਕਿ ਮੈਂ ਉਸਦੀ ਤਰਸ਼ੂਲ ਨਾ ਕੱਟੀ ਸੀ, ਉਸਨੇ ਗੋਲੀ ਮਾਰ ਕੇ ਆਰੀ ਕਰ ਦਿੱਤੀ ਅਤੇ ਮੈਨੂੰ ਖੁਦ ਕਟਾਉਣੀ ਪਈ। ਇਹ ਤਾਂ ਅਦਲੇ ਦਾ ਬਦਲਾ ਹੈ, ਹੁਣ ਤੂੰ ਵੀ ਤਿਆਰ ਹੋ ਜਾ ਅਤੇ ਇੱਥੋਂ ਵੀ ਮੈਂ ਹੁਣ ਆਪਣਾ ਪੂਰਵਕ੍ਰਮੀ ਬਦਲਾ ਲੈਣਾ ਹੈ। ਮੈਂ ਆਖਿਆ, ਅੱਛਾ ਭਾਈ, ਤੂੰ ਆਪਣਾ ਰਿਣ ਵੀ ਲਾ ਲੈ। ਇਹ ਸੁਣ ਕੇ ਉਸਨੇ ਮੈਨੂੰ ਜਕੜ ਜਕੜਵਾ ਲਿਆ ਅਤੇ ਮੇਰੇ ਮੂੰਹ ਵਿੱਚ ਮੱਲੋ ਜ਼ੋਰੀ ਕੋਈ ਲੰਮਾ ਲੰਮਾ ਸੰਦ ਪਾ ਕੇ ਅਜੇ ਤੱਕ ਮੇਰੇ ਹਲਕ ਤਾਂ ਹੀ ਉਤਾਰਿਆ ਸੀ ਕਿ ਮੇਰੀ ਜਾਗ ਖੁੱਲ੍ਹ ਗਈ। ਸੀਨ ਸਮਾਧੀ ਤੋਂ ਸਾਵਧਾਨਤਾ ਹੋਈ ਤਾਂ ਦਾਸ ਨੂੰ ਪ੍ਰਤੀਤ ਹੋਵੇ ਕਿ ਮਾਨੋ ਇਹ ਵਰਤਾਰਾ ਪ੍ਰਤੱਖ ਵਰਤੇਗਾ। ਵੀਰ ਕਰਤਾਰ ਸਿੰਘ ਨੂੰ ਜਦੋਂ ਇਹ ਵਿਥਿਆ ਸੁਣਾਈ ਤਾਂ ਉਸਨੇ ਕਹਿ ਸੁਣਾਇਆ ਕਿ ਤਿਆਰ ਰਹੋ, ਝਬਦੇ ਹੀ ਸੰਗ ਵਰਤੇਗਾ। ਦਾਸ ਨੇ ਆਖਿਆ, ਅੱਛਾ, ਜੋ ਕਰੇ ਕਰਤਾਰ, ਭਾਣਾ ਮਿੱਠਾ ਕਰ ਮਨਾਏ ਸਤਿਗੁਰੂ। ਵੀਰ ਕਰਤਾਰ ਸਿੰਘ ਜੀ ਨੂੰ ਰਾਜਮੰਦਰੀ ਜੇਲ੍ਹ ਤੋਂ ਚਾਲੇ ਪਾਉਣ ਸੰਬੰਧੀ ਦਿਨ ਤਿਥ ਘੜੀ ਦਾ ਪਹਿਲਾਂ ਚਮਤਕਾਰ ਹੋ ਚੁੱਕਾ ਸੀ। ਇਹ ਵੀ ਉਸ ਸ਼ੁੱਧਾ ਤੰਬੀਰ ਦੇ ਹਿਰਦੇ ਅੰਦਰ ਪ੍ਰਤੀਬਿੰਬ ਪੈ ਚੁੱਕਾ ਸੀ ਕਿ ਅਸੀਂ ਦੋਹਾਂ ਨੇ ਅਜੇ ਢੇਰ ਤਿਆਰ ਤਾਈ ਇੱਕੇ ਜੇਲ੍ਹ ਅੰਦਰ ਇਕੱਠੇ ਰਹਿਣਾ ਹੈ ਅਤੇ ਚਾਲੇ ਵੀ ਇਕੱਠਿਆਂ ਦੇ ਪੈਣੇ ਹਨ। ਉਹ ਗੱਲ ਹੋਈ ਕਿ ਦੂਜੇ ਦਿਨ ਅਜੇ ਲੰਗਰ ਤਿਆਰ ਹੀ ਕੀਤਾ ਸੀ ਕਿ ਆ ਹਾਕ ਪਈ ਕਿ ਚਾਲੇ ਪਾਉਣ ਲਈ ਤੁਰਤ ਫੁਰਤ ਤਿਆਰ ਹੋ ਜਾਓ। ਚਾਲੇ ਵਾਲਿਆਂ ਦੀ ਲਿਸਟ ਵਿੱਚ ਸਾਡੇ ਦੋਹਾਂ ਦੇ ਨਾਮ ਪੁਕਾਰੇ ਗਏ। ਅਸੀਂ ਚਾਰੇ ਜਣੇ, ਦਾਸ, ਵੀਰ ਕਰਤਾਰ ਸਿੰਘ, ਪ੍ਰੀਥੀ ਸਿੰਘ ਅਤੇ ਪੰਡਿਤ ਜਗਤ ਰਾਮ ਪ੍ਰਸ਼ਾਦੇ ਛੱਕ ਕੇ ਸੁਪਰਡੈਂਟ ਦੇ ਦਫ਼ਤਰ ਜਾ ਖੜੋਤੇ। ਸਾਨੂੰ ਸੁਣਾਇਆ ਗਿਆ ਕਿ ਆਪੋ ਆਪਣੇ ਬਿਸਤਰੇ ਬੋਰੀਏ ਬੰਨ੍ਹ ਕੇ ਤਿਆਰ ਹੋ ਜਾਓ। ਤੁਹਾਡੇ ਵਿੱਚੋਂ ਪਹਿਲੇ ਤਿੰਨ ਜਣੇ ਤਾਂ ਨਾਗਪੁਰ ਸੈਂਟਰਲ ਜੇਲ੍ਹ ਜਾਣਗੇ ਅਤੇ ਚੌਥੇ ਦਾ ਚਲਾਣ ਜਬਲਪੁਰ ਜੇਲ੍ਹ ਨੂੰ ਜਾਵੇਗਾ। 1922 ਈਸਵੀ ਸੰਮਤ ਦੇ
ਨਵੰਬਰ ਮਹੀਨੇ ਦੇ ਆਖਰੀ ਦਿਨ ਸਨ।
ਤਰੀਕ ਪੱਕੀ ਤਾਂ ਮੇਰੇ ਯਾਦ ਨਹੀਂ। ਬੜੇ ਸਨਮਾਨਪੂਰਵਕ ਜੇਲ੍ਹ ਵਾਲਿਆਂ, ਖਾਸ ਕਰ ਮਿਸਟਰ ਬਰਾਊਨ ਜੇਲਰ ਅਤੇ ਮਿਸਟਰ ਡੇਵਿਸ ਸੁਪਰਡੈਂਟ ਨੇ ਆਪਣੀ ਖੁਸ਼ਨੂਦ ਮਜ਼ਾਦੀ ਵਜੋਂ ਦਾਸ ਨੂੰ ਬਸੰਤੀ ਦਸਤਾਰੇ ਦਾ ਸਰੂਪ ਦਿੱਤਾ ਅਤੇ ਸਭਨਾਂ ਲਈ ਨਵੇਂ ਪੁਸ਼ਾਕੇ ਸਾਦੇ ਲੱਥੇ ਦੇ ਬਣਵਾ ਕੇ ਦਿੱਤੇ ਅਤੇ ਮਿਸਟਰ ਡੇਵਿਸ ਸੁਪਰਡੈਂਟ ਨੇ ਦਾਸ ਦੇ ਹਿਸਟਰੀ ਟਿਕਟ ਉੱਤੇ ਸੁੰਦਰ ਸਿਫਾਰਸ਼ੀ ਰਿਮਾਰਕਸ ਵੀ ਲਿਖੇ ਕਿ ਇਸ ਨੂੰ ਇੱਕ ਸਿੱਖ ਸਾਧੂ ਦੀ ਹੈਸੀਅਤ ਵਿੱਚ ਆਪਣਾ ਭੋਜਨ ਆਪਣੇ ਹੱਥੀਂ ਤਿਆਰ ਕਰਨ ਦਾ ਖਾਸ ਹੱਕ ਦਿੱਤਾ ਹੋਇਆ ਹੈ ਅਤੇ ਪਹਿਲੇ ਜੇਲ੍ਹ ਵਿੱਚ ਵੀ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਗੇ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ।
ਇਸ ਦਾ ਵਰਤਾਓ ਸਾਡੇ ਨਾਲ ਬੜਾ ਹੀ ਸ਼ਰੀਫਾਨਾ ਰਿਹਾ ਹੈ ਆਦਿ।
ਚਿੱਠੀ ਨੰਬਰ 9, ਰਾਜਮੰਦਰੀ, ਮਿਤੀ 11 ਜੁਲਾਈ 1922। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਸ਼੍ਰੀਮਨ ਭਾਈ ਨਾਰ ਸਿੰਘ ਜੀ, ਆਪ ਦਾ ਪ੍ਰੇਮ ਪੱਤਰ ਤਾਂ ਦਾਸ ਨੂੰ ਕਈ ਦਿਨਾਂ ਦਾ ਪੁੱਜ ਚੁੱਕਾ ਹੈ, ਪਰੰਤੂ ਦਾਸ ਆਪ ਨੂੰ ਛੇਤੀ ਉੱਤਰ ਨਹੀਂ ਦੇ ਸਕਿਆ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਆਪ ਆਪਣੇ ਪ੍ਰੇਮ ਵਿੱਚ ਦਾਸ ਨੂੰ ਆਪਣਾ ਨਿੱਜ ਸਮਾਚਾਰ ਆਪ ਪ੍ਰਤੀ ਲਿਖ ਭੇਜਣ ਨੂੰ ਵਾਹੋਦਾ ਹੀ ਲਿਖੀ ਜਾਂਦੇ ਹੋ, ਪਰ ਮੈਂ ਕੀ ਕਰਾਂ, ਮੈਨੂੰ ਅੰਦਰੋਂ ਪ੍ਰੇਰਣਾ ਨਹੀਂ ਹੁੰਦੀ ਅਤੇ ਉਛਾਲਾ ਨਹੀਂ ਉੱਠਦਾ। ਆਪ ਦੀ ਨਿਰਾਸ਼ਤਾ ਵੱਲ ਜਦ ਚਿਤਵਦਾ ਹਾਂ ਤਾਂ ਆਪਣੇ ਆਪ ਨੂੰ ਬੜਾ ਅਪਰਾਧੀ ਸਮਝਦਾ ਹਾਂ, ਪਰ ਮੈਨੂੰ ਥੋ ਪਤਾ ਨਹੀਂ ਲੱਗਦਾ ਕਿ ਕੀ ਕੁਛ ਲਿਖਾਂ ਅਤੇ ਕਿੱਥੋਂ ਲੜੀ ਫੜਾਂ। ਆਪ ਬੀਤੀ ਨੂੰ ਜੇ ਲਿਖਣ ਲੱਗਾਂ ਤਾਂ ਖਬਰ ਨਹੀਂ ਕਿਤਨੇ ਕੁ ਪੁਸਤਕ ਲਿਖ ਮਾਰਾਂ, ਪਰ ਮੈਂ ਕੀ ਕਰਾਂ, ਮੈਨੂੰ ਉਠਾਓ ਨਹੀਂ ਉੱਠਦਾ। ਅਤੇ ਤੁਸੀਂ ਆਪਣੀ ਝੀਣੀ ਬਾਣ ਨਹੀਂ ਛੱਡਦੇ ਅਤੇ ਛੇਤੀ ਛੇਤੀ ਕਰੀ ਜਾਂਦੇ ਹੋ, ਜਿਉਂ ਜਿਉਂ ਕਾਲੇ ਪੈਂਦੇ ਹੋ ਤਿਉਂ ਤਿਉਂ ਢਿੱਲ ਪੈਂਦੀ ਜਾਂਦੀ ਹੈ। ਇੱਧਰ ਅਤਿ ਤੀਬਰ ਪ੍ਰੇਰਣਾ ਇਹ ਹੋਈ ਹੈ ਕਿ ਗੁਰਮਤ ਵਿਵੇਕਨਾਮੇ ਪੁਸਤਕ ਦਾ ਖਰੜਾ ਲਿਖ ਕੇ ਛੇਤੀ ਤਿਆਰ ਕਰ ਦੇਵਾਂ। ਸੋ ਮੈਂ ਹੁਣ ਇਸ ਖਰੜੇ ਦੇ ਲਿਖਣ ਵਿੱਚ ਲੱਗਾ ਹੋਇਆ ਹਾਂ। 70 ਪੰਨੇ ਤਿਆਰ ਹੋ ਚੁੱਕੇ ਹਨ। ਆਸ਼ਾ ਹੈ ਕਿ ਘੱਟ ਤੋਂ ਘੱਟ 500 ਪੰਨੇ ਦਾ ਖਰੜਾ ਜ਼ਰੂਰ ਤਿਆਰ ਹੋ ਜਾਊ। ਹੁਣ ਮੈਨੂੰ ਇੱਧਰੋਂ ਉੱਖੜ ਕੇ ਹੋਰ ਕਿਤੇ ਵੱਲ ਲੱਗਣ ਦੀ ਲਗਨ ਹੀ ਨਹੀਂ ਉਪਜਦੀ। ਆਸ਼ਾ ਹੈ ਕਿ ਆਪ ਦਾਸ ਨੂੰ ਖਿਮਾ ਕਰੋਗੇ ਕਿ ਦਾਸ ਆਪ ਨੂੰ ਨਿਰਾਸ਼ ਕਰ ਰਿਹਾ ਹੈ, ਪਰ ਮੈਨੂੰ ਆਪ ਦੀ ਇਸ ਬੇਰਹਿਮੀ ਉੱਤੇ ਬੜਾ ਸ਼ੋਕ ਅਤੇ ਅਫਸੋਸ ਹੈ। ਆਪ ਬਹੁਤ ਸਾਰਾ ਭਾਰ ਨਾ ਪਾਓ, ਸੰਖੇਪ ਮਾਤਰ ਨਖੇੜਵਾਂ ਸਮਾਚਾਰ ਉਮੰਗ ਅਤੇ ਤਰੰਗ ਉੱਠਣ ਪਰ ਲਿਖ ਸਕਦਾ ਹਾਂ। ਪਰ ਮੈਨੂੰ ਦੱਸੋ ਵੀ ਹੁਣ ਕਿਹੜਾ ਹੋਰ ਜ਼ਰੂਰੀ ਵਰਤਾਂਤ ਰਹਿੰਦਾ ਹੈ ਜੋ ਆਪ ਜੀ ਪਾਸ ਨਹੀਂ ਪੁੱਜਾ। ਮੈਂ ਤਾਂ ਆਪਣੇ ਜਾਣੇ ਆਪ ਦਾ ਲੋੜਿਆ ਵਰਤਾਂਤ ਲਿਖ ਕੇ ਭੇਜ ਚੁੱਕਾ ਹਾਂ, ਪਰ ਅਜੇ ਆਪ ਹੋਰ ਹੋਰ ਕਹੀ ਜਾਂਦੇ ਹੋ। ਆਪ ਦੱਸੋ ਤਾਂ ਸਹੀ ਕਿਹੜਾ ਕਿਹੜਾ ਵਰਤਾਂਤ ਆਪ ਪਾਸ ਪੁੱਜਾ ਹੈ ਅਤੇ ਕਿਹੜਾ ਕਿਹੜਾ ਬਾਕੀ ਹੈ। ਫਿਰ ਜੇ ਉਮਾ ਉਤਸ਼ਾਹ ਉੱਠਿਆ ਤਾਂ ਆਪ ਦੇ ਹੁਕਮ ਦੀ ਤਮੀਲ ਹੋਵੇਗੀ, ਨਹੀਂ ਤਾਂ ਮੈਨੂੰ ਮਾਫ਼ ਕਰਨਾ ਜੀ। ਹੁਣ ਮੈਂ ਆਗਿਆ ਮੰਗਦਾ ਹਾਂ ਅਤੇ ਆਪ ਨੂੰ ਫਤਿਹ ਬੁਲਾਉਂਦਾ ਹਾਂ। ਮੇਰੇ ਅੰਦਰ ਹੁਣ ਕਰਕ ਜਿਹੀ ਕਲੇਜੇ ਵਿੱਚ ਪੈਂਦੀ ਹੈ ਅਤੇ ਮੈਨੂੰ ਬਹਿਬਲ ਕਰੀ ਜਾਂਦੀ ਹੈ। ਅੱਛਾ ਜੀ, ਹੁਣ ਖੁਸ਼ੀਆਂ।
ਸਤਿ ਸ੍ਰੀ ਅਕਾਲ।
ਰਣਧੀਰ ਸਿੰਘ। ਰਾਜਮੰਦਰੀ ਜੇਲ੍ਹ ਵਿੱਚ ਨਿੱਤ ਦਾ ਪ੍ਰੋਗਰਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਰਮ ਪਿਆਰੇ ਵੀਰ ਸ਼੍ਰੀਮਾਨ ਭਾਈ ਨਾਰ ਸਿੰਘ ਜੀ, 11 ਵਜੇ ਤਾਈਂ ਲੰਗਰ ਦੀ ਸੇਵਾ ਵਿੱਚ ਰਹੀਦਾ ਹੈ, ਫਿਰ ਗੱਫੇ ਲਾ ਕੇ 2 ਵਜੇ ਤਾਈਂ ਕੁਛ ਆਰਾਮ ਕਰੀਦਾ ਹੈ। 12 ਤੱਕ ਗੱਫੇ ਛਕਣ ਛਕਾਉਣ ਵਿੱਚ ਹੀ ਵੱਜ ਜਾਂਦੇ ਹਨ। 2 ਘੰਟੇ ਆਰਾਮ ਕਰਕੇ ਮੈਦਾਨ ਜਾ ਕੇ ਇਸ਼ਨਾਨ ਸੋਧ ਕੇ 3 ਵਜੇ ਤੋਂ 5 ਵਜੇ ਤਾਈਂ ਸਮਾਂ ਲਿਖਣ ਦਾ ਮਿਲਦਾ ਹੈ। ਸਾਰੇ ਦਿਨ ਵਿੱਚ 2 ਘੰਟੇ ਮਿਲਦੇ ਹਨ। 5 ਤੋਂ 6 ਵਜੇ ਤਾਈਂ ਟਹਿਲਣਾ ਵੀ ਹੋਇਆ, 6:15-6 ਵਜੇ ਨਾਲ ਬੰਦ ਹੋਈਦਾ ਹੈ। 8 ਵਜੇ ਤਾਈਂ ਰਹਿਰਾਸ ਸਾਹਿਬ ਅਤੇ ਹੋਰ ਬਾਣੀ ਨਾਮ ਦੇ ਪ੍ਰੇਮ ਨੇਮ ਤੋਂ ਫਾਰਗ ਹੋਈਦਾ ਹੈ। 8 ਤੋਂ 10 ਵਜੇ ਤਾਈਂ ਫਿਰ ਲਿਖਾਈ ਦਾ ਸਮਾਂ ਮਿਲਦਾ ਹੈ। ਭਾਵੇਂ 9:30 ਵਜੇ ਹੀ ਲੈਂਪ ਬੱਤੀ ਬੁਝਾ ਦੇਣੀ ਜ਼ਰੂਰੀ ਹੈ, ਪਰ ਧੂਕੜੀ ਸਕੇ ਕਈ ਵਾਰ 11 ਵਜੇ ਤਾਈਂ ਲਿਖੀ ਜਾਈਦਾ ਹੈ। 2 ਵਜੇ ਉੱਠ ਕੇ ਫਿਰ ਸਾਵਧਾਨ ਹੋਣਾ ਹੋਇਆ, ਦਿਨ ਚੜ੍ਹਦੇ ਤਾਈਂ ਸੱਚੀ ਕਾਰ ਵਿੱਚ ਜੁੱਟ ਕੇ ਸਮੇਂ ਨੂੰ ਸਫਲਾ ਕਰਨ ਦਾ ਅਵਸਰ ਮਿਲਦਾ ਹੈ। 6 ਵਜੇ ਨਾਲ ਖੁੱਲ੍ਹ ਜਾਈਦਾ ਹੈ ਅਤੇ ਖੁੱਲ੍ਹ ਕੇ ਸੋਚ ਇਸ਼ਨਾਨ ਕਰਕੇ ਲੰਗਰ ਸਥਾਨ ਵਿਖੇ ਚਲੇ ਜਾਈਦਾ ਹੈ। ਬੱਸ ਉੱਥੋਂ ਫਿਰ 11 ਵਜੇ ਆਈਦਾ ਹੈ। ਇਉਂ ਸਮਾਪਤ ਹੋ ਗਈ ਮੇਰੀ 24 ਘੰਟਿਆਂ ਦੀ ਵੰਡ। ਬਸ ਦਿਨ ਰਾਤ ਵਿੱਚੋਂ ਕੇਵਲ 4 ਘੰਟੇ ਲਿਖਾਈ ਦੇ ਹਨ। ਇਹਨਾਂ 4 ਘੰਟਿਆਂ ਵਿੱਚ ਹੀ ਸੰਦੇਸ਼ਾਂ ਦੇ ਉੱਤਰ ਦੇਣੇ ਹੋਏ। ਅਜੇ ਆਪ ਸਰਖੇ ਸੱਜਣਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਹਨ। ਦਿਨੇ ਜਦੋਂ ਪੈ ਕੇ ਪ੍ਰਸ਼ਾਦਾ ਸਿੱਧਾ ਕਰੀਦਾ ਹੈ ਤਾਂ ਉੱਥੋਂ ਪਏ ਪਏ ਹੀ ਆਈਆਂ ਪਾਤੀਆਂ ਨੂੰ ਪੜ੍ਹੀਦਾ ਹੈ ਅਤੇ ਸਾਥੀਆਂ ਦੇ ਬਚਨ ਬਲਾਸਾਂ ਦਾ ਉੱਤਰ ਵੀ ਉੱਥੋਂ ਹੀ ਪਏ ਪਏ ਦੇਈਦਾ ਹੈ। ਗੁਰੂ ਕਰੇ ਕਿ ਆਪ ਦੀ ਆਗਿਆ ਪਾਲਣ ਨਿਮਿਤ ਉਤਸ਼ਾਹ ਦੀ ਤਰੰਗ ਛੇਤੀ ਹੀ ਉੱਠੇ ਤਾਂ ਕਿ ਆਪਦੀ ਤੀਬਰ ਇੱਛਾ ਅਨੁਸਾਰ ਰਹਿੰਦਾ ਸਮਾਚਾਰ ਇਸੇ ਮਹੀਨੇ ਵਿੱਚ ਹੀ ਪੜ੍ਹਾ ਸਕਾਂ। ਗੁਰੂ ਕੇ ਬਾਜ ਦਾ ਸੰਦੇਸ਼ਾ ਤਾਂ ਆਪ ਨੇ ਸੁਣਾਇਆ, ਪਰ ਗੁਰੂ ਕੇ ਘੋੜੇ ਦਾ ਸੰਦੇਸ਼ਾ ਅਜੇ ਤਾਈਂ ਨਹੀਂ ਆਇਆ ਜੋ ਆਉਣਾ ਚਾਹੀਦਾ ਸੀ। ਧੰਨ ਗੁਰੂ ਦਸ਼ਮੇਸ਼ ਪਿਤਾ, ਰੱਖ ਲੈ ਪੰਥ ਦੀ ਲਾਜ। ਪੰਥ ਦੇ ਅਸਹਿਤ ਸੀਹਾਂ ਨੂੰ ਸੁਣ ਸੁਣ ਕੇ ਸਾਡਾ ਤਸੀਹੇ ਸਹਿ ਸਹਿ ਕੇ ਪਥਰਾਇਆ ਹਿਰਦਾ ਵੀ ਕੰਬ ਉੱਠਦਾ ਹੈ। ਪ੍ਰੇਰਕ ਗੁਰੂ ਆਪਣੇ ਅਗਾਧ ਭਾਣੇ ਅਨੁਸਾਰ ਹੀ ਸਾਰੀ ਕਾਰ ਵਰਤਾ ਰਿਹਾ ਹੈ। ਗੁਰੂ ਦਸ਼ਮੇਸ਼ ਜੀ ਦੀ ਸ਼ਾਨ ਵਿੱਚ ਤਹੀਨ ਦੇ ਪਦ ਬੋਲਣ ਹਾਰੇ ਆਪਣੀਆਂ ਜੜ੍ਹਾਂ ਆਪ ਪੁੱਟ ਰਹੇ ਹਨ, ਪਰ ਧੰਨ ਹੈ ਖਾਲਸਾ ਜੀ ਦਾ ਜਿਗਰਾ ਜੋ ਜਰੀ ਜਾਂਦਾ ਹੈ। ਜਿਤਨੀ ਜੀ ਰਾਂਦ ਹੋਵੇਗੀ ਇਤਨੀ ਗੁਰੂ ਸਾਹਿਬ ਤੁੱਠ ਕੇ ਛੇਤੀ ਸਾਰ ਲੈਣਗੇ ਅਤੇ ਆਪਸਾ ਹੀ ਹੋਣਗੇ। ਦਾਸ ਰਣਧੀਰ ਸਿੰਘ।